ਜਦ ਇਹਨੂੰ ਭੁੱਲਦਾ ਤਾਂ ਸਮਝੀ ਉਦੋਂ ਇਸ ਨੂੰ ਜਠਰ ਅਗਨੀ ਸਾੜਦੀ ਹੈ। ਉਹ ਤਿੰਨ ਆਪਰੇਸ਼ਨ ਨਾਲ ਭਵਾ ਚੱਕਿਆ ਜਾਵੇ, ਉਹ ਤਾਂ ਚੱਕ ਨਹੀਂ ਹੁੰਦਾ ਸਰ ਤਨ ਮਾਸ ਨੂੰ। ਅਗਨੀ ਸਤਨ ਇੱਕਦਮ ਸਾੜਨ ਆਉਂਦੀ ਹੈ, ਉੱਥੇ ਨਾਮ ਦੇ ਆਸਰੇ ਬਚਦਾ ਹੈ। ਇਹ ਭੁੱਲ ਵਰਗਾ ਸੀ ਜਿਸ ਦੀ ਸ਼ਕਤੀ ਕਰਕੇ ਖਲਸਾ ਜੀ ਮੈਂ ਛੇਦੰਤ ਜਠਰ ਰੋਗਣ ਹੈ, ਰੋਗ ਰੂਪ ਜਿਹੜੀ ਜਠਰ ਅਗਨੀ ਹੈ ਉਹ ਸਤਨ ਇਸ ਨੂੰ ਕੱਟ ਨਹੀਂ ਸਕਦੀ, ਕਿਸੇ ਪ੍ਰਕਾਰ ਦੀ ਨੁਕਸਾਨ ਨਹੀਂ ਪਹੁੰਚਾ ਸਕਦੀ। ਇਹੀ ਜੀ ਸ਼ਕਤੀ ਵਾਲਾ ਜੋ ਵਾਹਿਗੁਰੂ ਹੈ ਤੇਨ ਕਲਾ ਸੰਬੰਧ ਸਰੋਵਰਨ, ਜਿਹੜਾ ਸਰੋਵਰ ਰੂਪ ਸਤਿ ਸੱਤੇ ਸਮੁੰਦਰ ਹਨ ਸਾਰਿਆਂ ਨੂੰ ਤਿੰਨ ਤੇਨ ਕਲਾ ਤਿਸ ਵਾਹਿਗੁਰੂ ਦੀ ਸ਼ਕਤੀ ਦੀ ਸਤਸੰਗਤ ਦੀ ਓਟ ਹੈ। ਉਹ ਵਾਹਿਗੁਰੂ ਦੀ ਤਿਸ ਦੀ ਸ਼ਕਤੀ ਕਰਕੇ ਖਾਲਸਾ ਜੀ ਅਸੰਬੰਧ ਥਾਂ ਥਾਂ ਤੇ ਸਮੁੰਦਰ ਟਿਕੇ ਹੋਏ ਹਨ। ਥੋੜਾ ਜਿਹਾ ਉਛਲੇ ਆਵੇ ਸਾਰੀ ਸੇਠੀ ਨੂੰ ਸਤ ਸੰਗੀ ਫਨਾ ਕਰ ਦੇਵੇ। ਜਦੋਂ ਪਾਣੀ ਦੀ ਪੜ ਨੂੰ ਆਵੇਗੀ ਉਦੋਂ 42 ਲੱਖ ਜੂਨ ਪਾਣੀ ਵਾਲੀ ਰਹਿ ਜਾਵੇਗੀ, ਆਪਾਂ ਸਾਰੇ ਖਤਮ ਹੋ ਜਾਵਾਂਗੇ। ਪੜ ਲਵਾਂ ਕਈ ਤਰ੍ਹਾਂ ਦੀਆਂ, ਤਾਤਕ ਪੜ ਲਓ, ਗਿਆਨ ਪੜ ਲਓ, ਮਹਾਂ ਪੜ ਲਓ, ਨਿੱਤ ਪੜ ਲਓ, ਨਿਮਿੱਤ ਪੜ ਲਓ, ਪੜ ਲਵਾਂ ਬਹੁਤ ਨੇ ਸਤ ਸੰਗੀ। ਲੇਕਿਨ ਆਪਾਂ ਤਾਂ ਚਾਹੁੰਦੇ ਹਾਂ ਮਹਾਰਾਜ ਸਾਨੂੰ ਗਿਆਨ ਪੜ ਲਓ ਜਾ। ਜੇ ਗਿਆਨ ਪੜ ਨੂੰ ਪ੍ਰਾਪਤ ਹੋ ਜੇ ਖਾਲਸਾ ਜੀ, ਜਿਸ ਨੂੰ ਉਹ ਭਾਗਾਂ ਵਾਲਾ ਜਗਿਆਸੂ ਜਾਂਦਾ। ਅੱਗੇ ਆਪ ਜੀ ਕਹੋ ਤੇਨ ਕਲਾ ਸੰਭੰਗ ਸਰੋਵਰ ਨਾਨਕ ਨੈ ਚੇ ਦੰਤ ਤਰੰਗ ਤੋਇਣ। ਆ ਜਿਹੜੀਆਂ ਸੱਤ ਦੀ ਤੋਇਣ ਹੈ, ਪਾਣੀ ਦੀਆਂ ਤਰੰਗ ਬੜਬੜੀਆਂ ਲਹਿਰਾਂ ਨੇ, ਬਹੁਤ ਉੱਚੀਆਂ ਉੱਚੀਆਂ ਉੱਠਦੀਆਂ ਨੇ। ਉਹ ਜਗੰਤ ਸਤਸੰਗੀ ਧਰਤੀ ਨੂੰ ਖਾ ਨਹੀਂ ਸਕਦੀਆਂ। ਇਸੇ ਤਰ੍ਹਾਂ ਬੱਚਾ ਮਾਤਾ ਦੇ ਗਰਭ ਸਤਸੰਗੀ ਸਮੁੰਦਰ ਨਹੀਂ ਤਾਂ ਹੋਰ ਕੀ ਹੈ, ਆਲੇ ਦੁਆਲੇ ਪਾਣੀ ਪਾਣੀ ਹੁੰਦਾ ਹੈ। ਉੱਥੇ ਖਾਲਸਾ ਜੀ ਇਸ ਨੂੰ ਫੁੱਲ ਵਰਗੇ ਨੂੰ ਪਾਣੀ ਗਾੜ ਨਹੀਂ ਸਕਦਾ ਹੈ। ਉੱਥੇ ਕਿਹਦੀ ਸ਼ਕਤੀ ਹੈ? ਉਹ ਵਾਹਿਗੁਰੂ ਦੀ ਸ਼ਕਤੀ ਹੈ। ਇਹ ਪੰਡਿਤ ਜਨੋ, ਜੇ ਵੱਡੇ ਵੱਡੇ ਸਮੁੰਦਰ ਤੁਸੀਂ ਚੱਕਦੇ ਹੋ ਇਹ ਵਾਹਿਗੁਰੂ ਦੇ ਆਸਰੇ ਹਨ। ਉਹਦੇ ਚ ਕਹਿੰਦੇ ਜੀ ਕਿੰਨੀ ਸ਼ਕਤੀ ਹੈ। ਗੁਸਾਈ ਗ੍ਰਹਿ ਰੂਪੇਣ ਸਿਮਰਨ ਸਰਵਤਰ ਜੀਵਨ, ਜਿਹੜਾ ਗੁਸਾਈ ਭਾਈ ਪ੍ਰਿਥਵੀ ਦਾ ਮਾਲਕ ਹੈ, ਗ੍ਰਹਿਸ਼ ਬੜਾ ਨਿਗਰ ਹੈ, ਮਹਾਬਲੀ ਹੈ, ਇਹੋ ਜਿਹਾ ਉਹਦਾ ਰੂਪ ਹੈ। ਸਿਮਰਨ ਸਰਵਤਰ ਜੀਵਨ ਹੈ, ਸਾਰੇ ਜੀਵਨ ਦੇ ਸਿਮਰਨ ਯੋਗ ਹੈ। ਔਰ ਜਿਹੜਾ ਸਿਮਰਨ ਕਰਦੇ ਨੇ ਉਹਨਾਂ ਨੂੰ ਜੀਵਨ ਪਦਵੀ ਪ੍ਰਾਪਤ ਹੁੰਦੀ। ਲਬਦੇ ਨੂੰ ਸੰਤ ਸੰਗੇਣ ਨਾਨਕ ਸਵੱਛ ਮਾਰਗ ਹਰ ਭਗਤਨ, ਕਹਿੰਦੇ ਵੀ ਇਹੋ ਜਿਹਾ ਪਰਮੇਸ਼ਰ ਬਲੀ ਸ਼ਕਤੀਸ਼ਾਲੀ ਲੱਭਦਾ ਕਿੱਥੋਂ ਹੈ? ਮਹਾਰਾਜ ਕਹਿੰਦੇ ਲਬਦੇ ਨੂੰ ਸੰਤ ਸੰਗੇਣ, ਸੰਤਾਂ ਮਹਾਤਮਾ ਦੀ ਸੰਗਤ ਚ ਲੱਭਦਾ ਸਤਸੰਗ ਦੀ ਵਾਜ। ਕਹਿੰਦੇ ਜੀ ਉਹ ਕਿਵੇਂ ਉੱਥੇ ਕੋਈ ਮਾਰਗ ਹੈ? ਨਾਨਕ ਸਵੱਛ ਮਾਰਗ ਹਰ ਭਗਤਨ, ਇੱਥੇ ਸਵੱਛ ਉੱਜਲ ਸਤਸੰਗ ਜੀ ਹਰੀ ਦੀ ਭਗਤੀ ਦਾ ਮਾਰਗ ਦੱਸਿਆ ਜਾਂਦਾ। ਜਿਹੜੇ ਮਾਰਗ ਦੇ ਉੱਤੇ ਚੱਲ ਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹ ਮਾਰਗ ਸਤਸੰਗ ਜੀ ਇੱਥੋਂ ਆਰੰਭ ਹੁੰਦਾ ਹੈ, ਜਿੱਥੇ ਗੁਰੂ ਕੀ ਸੰਗਤ ਹੈ। ਹੋਰ ਥਾਂ ਤੇ ਸਤਸੰਗ ਜੀ ਨਹੀਂ ਪ੍ਰਾਪਤ ਹੁੰਦੀ। ਅੱਗੇ ਖਾਲਸਾ ਜੀ ਉਹ ਵਾਹਿਗੁਰੂ ਦੀ ਕਿਰਪਾ ਦੱਸਦੇ ਹੈ ਕਿ ਕਿੰਨੀ ਕੁ ਵੱਡੀ ਕਿਰਪਾ ਹੈ। ਮਸਲਮ ਭਗਨੰਤ ਸਾਹਿਬ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਉਸ ਦੀ, ਕਹਿੰਦੇ ਮੱਛਰ ਵੀ ਕਹਿੰਦੇ ਪਹਾੜ ਨੂੰ ਭੰਨ ਕੇ ਸੁੱਟ ਦੇ। ਕਰਤਮੰਗ ਤੁਰੰਤ ਪੀਰ ਕਹਿ, ਜਿੰਨਾ ਵੱਡਾ ਮਾਰੀ ਬਹੁਤ ਚਿੱਕੜ ਹੋਵੇ ਉਹਨੂੰ ਤਰ ਜਾਂਦੀ ਹੈ ਛੋਟੀ ਜੀ ਕੀੜੀ, ਉਹ ਪਰਮੇਸ਼ਰ ਦੀ ਕਿਰਪਾ ਨਾਲ। ਸਾਗਰੰਗ ਲਦੰਤ ਪਿੰਗੰ ਤਾਂ ਪ੍ਰਗਾਸ ਅੰਧਕ ਹੈ, ਪਿੰਗਲਾ ਜੀ ਦੇ ਕੋਲ ਤੁਰਿਆ ਨਹੀਂ ਜਾਂਦਾ, ਪੈਰ ਹੀ ਹੈ ਨੀ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਸਤਸੰਗ ਸਮੁੰਦਰਾਂ ਨੂੰ ਲੰਘ ਜਾਂਦਾ। ਪਿੰਦਰ ਪਰਬਤ ਪਾਰ ਪਰੇ ਹਰ ਚੰਦਰ ਕੀਤਾ, ਅੰਧਲੇ ਤ੍ਰਿਪ ਨੂੰ ਸੂਝਿਆ ਗੁਰਭੇਸ ਪੀਤਾ, ਮਹਿਮਾ ਸਾਧੂ ਸੰਤੀ ਸੁਣੋ ਮੇਰੇ ਗੀਤਾ, ਮੈਲ ਕੋਈ ਕੁੱਟ ਅੱਧ ਹਰੇ ਨਿਰਮਲ ਪਏ ਸੀ। ਕਰੋੜਾ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਖਾਲਸਾ ਜੀ ਖਤਮ ਹੋ ਜਾਂਦੀ ਹੈ, ਇਹ ਸੰਗਤ ਦਾ ਪ੍ਰਤਾਪ ਹੈ। ਤਾਂ ਪ੍ਰਕਾਸ਼ ਅੰਧ ਕਹੇ, ਜਿਹੜੇ ਅੰਧੇ ਨੇ ਉਹਨਾਂ ਨੂੰ ਭਾਈ ਹਨੇਰੇ ਚ ਪ੍ਰਕਾਸ਼ ਹੋ ਜਾਂਦਾ ਉਹਦੀ ਕਿਰਪਾ ਦੁਆਰਾ। ਕਹਿੰਦੇ ਜੀ ਫਿਰ ਕਿਰਪਾ ਕਿਵੇਂ ਹੁੰਦੀ ਹੈ? ਪੰਡਿਤ ਪੁੱਛਦੇ ਹੈ ਮਾਰਗ ਦੇ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ। ਸੁੱਕੀ ਨੰਗ ਹੈ ਮੇਰੇ ਤੇ ਕਿਰਪਾ ਨਹੀਂ ਹੋਈ, ਕਦੋਂ ਹੋਊਗੀ ਨੀਕੇ ਨਾ, ਲੇਕਿਨ ਆ ਕਰਤੱਵ ਵੀ ਕਰੇ ਸਾਧ ਸੰਗੇਣ, ਪਹਿਲਾਂ ਤਾਂ ਸਾਧ ਸੰਗਤ ਆ ਕੇ ਕਰੇ। ਸਿਮਰੰਤ ਗੋਬਿੰਦ ਇੱਥੇ ਆ ਕੇ ਫਿਰ ਨਿੰਦਿਆ ਚੁਗਲੀ ਦੇ ਲੱਕ ਨਾ ਮੰਨ ਲਏ, ਘਰ ਚ ਖਾਣ ਪੀਣ ਦੇ ਲਾਲਚ ਗੁਰੂ ਘਰ ਵਿਚ ਨਾ ਆਵੇ, ਉਹ ਫਿਰ ਗੋਬਿੰਦ ਇੰਦਰੀਆਂ ਦਾ ਜੋ ਬਿੰਦ ਪ੍ਰਕਾਸ਼ਕ ਹੈ ਉਹਦਾ ਸਿਮਰਨ ਕਰੇ। ਸਰਨ ਨਾਨਕ ਹਰ ਹਰ ਹਰੇ, ਸਰੀਰ ਕਰਕੇ ਜੋ ਪਾਪਾਂ ਦਾ ਹਰਕ ਹੈ, ਸਾਰਿਆਂ ਨੂੰ ਭਾਈ ਹਰਿਆਵਲਤਾ ਦੇਣ ਵਾਲਾ ਹੈ, ਐਸੇ ਵਾਹਿਗੁਰੂ ਦਾ ਸਤਸੰਗ ਦੀ ਸ਼ਰਨ ਵੀ ਲਵੇ, ਸੰਗਤ ਜਾ ਕੇ ਔਰ ਉਹਦਾ ਸਿਮਰਨ ਕਰੇ। ਜਦੋਂ ਇਹ ਕਰਤੱਵ ਸਾਧਨ ਕਰੇਗਾ ਫਿਰ ਭਾਈ ਵਾਹਿਗੁਰੂ ਦਾ ਸਦਾ ਹੀ ਕਿਰਪਾ। ਇਹ ਨਹੀਂ ਬਈ ਉਹ ਆਪਣੇ ਗੁਣਾਂ ਨੂੰ ਦੇਖ ਕੇ ਉਹ ਕਿਰਪਾਲੂ ਹੋਇਆ ਹੈ, ਉਹ ਸੁੱਤੇ ਸੁੱਤੇ ਦਾ ਸੁਭਾਅ ਹੀ ਕਿਰਪਾਲੂ ਹੈ। ਖਾਲਸਾ ਜੇ ਕੋਈ ਸ਼ੀਸ਼ਾ ਮੈਲਾ ਹੋਵੇ ਉਹਦੇ ਵਿੱਚ ਆਪਣਾ ਮੂੰਹ ਨਹੀਂ ਦਿਸਦਾ, ਜੇ ਉਸਨੂੰ ਸਾਫ਼ ਕਰ ਲਈਏ ਫਿਰ ਸਾਨੂੰ ਵੀ ਮੂੰਹ ਦਿਸਦਾ ਹੈ। ਜੇ ਆਪਾਂ ਕਹੀਏ ਵੀ ਸ਼ੀਸ਼ਾ ਪਹਿਲਾਂ ਖਰੋਬ ਸੀ ਹੁਣ ਸਾਡੇ ਤੇ ਸ਼ੀਸ਼ੇ ਨੇ ਕਿਰਪਾ ਕੀਤੀ, ਹੁਣ ਸਾਡਾ ਮੂੰਹ ਦਿਸਣ ਲੱਗਿਆ। ਸ਼ੀਸ਼ਾ ਪਹਿਲਾਂ ਖਰੋਬ ਨਹੀਂ ਸੀ, ਸ਼ੀਸ਼ੇ ਦੀ ਮੈਲ ਨਹੀਂ ਆਪਾਂ ਲਾਹੀ, ਜੇ ਮੈਲ ਲਾਹੀ ਹੁੰਦੀ ਸਰ ਸੰਗਤ ਜੀ ਜਦੋਂ ਮੈਲ ਸੀ ਵੀ ਕਿਰਪਾਲੂ ਉਦੋਂ ਵੀ ਸੀ, ਉਹ ਜਦੋਂ ਮੈਲ ਲਾਹਤੀ ਸਰ ਸੰਗਤ ਕਿਰਪਾਲੂ ਉਦੋਂ ਵੀ ਹੈ, ਲੇਕਿਨ ਆਪਣਾ ਤਾਂ ਇੰਨਾ ਤਾਂ ਫਰਜ਼ ਬਣਦਾ ਸੀ ਨਾ ਉਹਦਾ ਪਰਦਾ ਚੱਕ ਦੇਣਾ ਮੈਲ ਦਾ। ਇਸੇ ਤਰ੍ਹਾਂ ਜਿਨ੍ਹਾਂ ਤੇ ਮਹਾਰਾਜ ਦੀ ਕਿਰਪਾ ਹੋਈ ਖਾਲਸਾ ਜੀ, ਆਪ ਜੀ ਦੱਸਦੇ ਨੇ ਮਸਕੁੰ ਭਗਨੰਤ ਸੈਦਮ, ਪਹਾੜ ਵਰਗਾ ਉੱਚਾ ਖਾਲਸਾ ਜੀ ਹੰਕਾਰ ਹੈ, ਹੰਕਾਰ ਇਤਨਾ ਉੱਚਾ ਜਿਹਦੇ ਵਿੱਚ ਆ ਜਾਵੇ ਉਹਨੂੰ ਵੀ ਰਬੜ ਵਾਂਗੂ ਵਧਾ ਦਿੰਦਾ, ਛਾਤੀ ਕੱਢ ਕੇ ਤੁਰਨਾ, ਮੋਢਿਆਂ ਤੋਂ ਦੀ ਥੁੱਕ ਕੇ ਤੁਰਨਾ, ਕੋਲ ਦੇ ਲੰਘਦੇ ਲੰਘਦੇ ਜਾਂਦੇ ਨੂੰ ਘੂਰ ਮਾਰਨੀ, ਇਹ ਹੰਕਾਰ ਦੀਆਂ ਨਿਸ਼ਾਨੀਆਂ ਨੇ। ਐਸਾ ਜਿਹੜਾ ਹੰਕਾਰ ਤੱਤ ਨਹੀਂ ਪਹਾੜ ਵਰਗਾ ਉੱਚਾ, ਉਸ ਹੰਕਾਰ ਨੂੰ ਮੱਛਰ ਦੀ ਨਿਆਈ ਜਿਹੜਾ ਜੀਵ ਵਿਚਾਰਾ ਤੁੱਛ ਹੈ ਇਹ ਭੰਗ ਕੇ ਰੱਖ ਦਿੰਦਾ। ਹੰਕਾਰ ਨੂੰ ਆਪਾਂ ਖਤਮ ਕਰਨ ਵਾਸਤੇ, ਪੀਸਣ ਵਾਸਤੇ ਖਾਲਸਾ ਜੀ ਸੰਗਤ ਜਾਏ। ਹਰੀ ਪਰਮੇਸ਼ਰ ਨੂੰ ਹੰਕਾਰ ਭਾਉਂਦਾ ਨਹੀਂ, ਜਿਹੜੀ ਚੀਜ਼ ਵਾਹਿਗੁਰੂ ਨੂੰ ਨਹੀਂ ਚੰਗੀ ਲੱਗਦੀ ਗੁਰਮੁਖ ਗੁਰਸਿੱਖ ਉਹਨੂੰ ਤਿਆਗਦਾ। ਹਰ ਜੀ ਉਹ ਹੰਕਾਰ ਨਾ ਭਾਵੇ ਵੇਦ ਗੁਰੂ ਸੁਣਾਵੇ, ਵੇਦ ਸ਼ਾਸਤਰ ਦੀ ਬੁਲੰਦ ਆਵਾਜ਼ ਨਾਲ ਕਹਿੰਦੇ ਨੇ ਕਿ ਵਾਹਿਗੁਰੂ ਨੂੰ ਭਾਈ ਹੰਕਾਰ ਨਹੀਂ ਭਾਉਂਦਾ ਹੈ। ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਕੱਢਾ ਘਰ ਘਰ ਹੁੰਦਾ। ਗੁਰੂ ਅਮਰਦਾਸ ਜੀ ਨੇ ਕਿਹਾ ਹੰਕਾਰੀ ਲੋਕ ਨੇ ਜਿਹੜੇ ਉਹਨਾਂ ਨੂੰ ਦੁੱਖ ਵੀ ਬਣਿਆ ਰਹੇਗਾ, ਭੁੱਖ ਵੀ ਨਹੀਂ ਉਹਨਾਂ ਦੀ ਉਤਰੇਗੀ, ਘਰ ਘਰ ਮੰਗਦੇ ਫਿਰਨਗੇ, ਅਹੰਕਾਰੀਆਂ ਦੀ ਹਾਲਤ ਹੋਵੇ। ਖਾਲਸਾ ਜੀ ਆਪ ਜੀ ਇਸੇ ਕਰਕੇ ਕਹਿ ਰਹੇ ਨੇ ਜਿਹੜਾ ਜੀਵ ਆਤਮਾ ਤੁੱਛ ਹੈ ਨਾ ਵਿਚਾਰਾ, ਇਹ ਸਤਸੰਗ ਜੀ ਹੰਕਾਰ ਨੂੰ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਜਿਵੇਂ ਪਹਾੜ ਨੂੰ ਮੱਛਰ ਭੰਨ ਸਕਦਾ ਹੈ, ਉਹਦੀ ਕਿਰਪਾ ਦੇ ਨਾਲ ਹੰਕਾਰ ਨੂੰ ਸਤਸੰਗ ਜੀ ਇਹ ਜੀਵ ਆਤਮਾ ਭੰਨ ਦਿੰਦਾ ਪਹਾੜ ਦੀ ਗਾਈ ਜੋ ਹੈ। ਕਰਦਮੰ ਤੁਰੰਤ ਪਪੀਲ ਕਹਿ, ਕਰਦਮੰ ਕੀ ਹੈ ਖਾਲਸਾ ਜੀ, ਸਭ ਤੋਂ ਵੱਡਾ ਬੋਹ ਦਾ ਚਿੱਕੜ ਹੈ। ਕਿਹਦੇ ਮਨ ਦੇ ਬਲ ਸੁਕਲਪ ਕਲਪ ਪੈਰ ਨਹੀਂ ਖੁੱਭੇ ਹੋਏ, ਕੋਈ ਹੈ ਬੋਝ ਨਹੀਂ ਜਿਹੜਾ ਖੁੱਭਿਆ ਹੋਇਆ, ਬੋਹ ਦੇ ਚਿੱਕੜ ਚੋਂ ਸਤ ਨਹੀਂ ਕਰਨਾ ਬਹੁਤ ਔਖਾ ਹੈ। ਹੋਵੇ ਕੀਲੀ ਕੁ ਜਿੰਨਾ ਚਿੱਕੜ ਹੋਵੇ ਬਹੁਤ ਵੱਡਾ ਬੋਹਦਾ, ਫਿਰ ਤਾਂ ਤਰਨਾ ਔਖਾ ਹੀ ਹੈ ਨਾ। ਵਾਹਿਗੁਰੂ ਦੀ ਕਿਰਪਾ ਹੋ ਜੇ ਖਾਲਸਾ ਜੀ, ਇਹ ਕੀਲੀ ਦੀ ਨਿਆਈ ਆਪਣੀ ਬਿਰਤੀ ਆ ਮਨ ਦੀ, ਇਹ ਬਿਰਤੀ ਹਰ ਵੇਲੇ ਬੋਝ ਖੁੱਭੀ ਰਹਿੰਦੀ ਹੈ, ਵਿਚਾਰੀ ਤਰਿਆ ਨਹੀਂ ਜਾਂਦਾ ਇਹਦੇ ਕੋਲੋਂ। ਸੋ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਇਹ ਬਿਰਤੀ ਖਾਲਸਾ ਜੀ ਨਾਮ ਦੇ ਆਸਰੇ ਮੋਹ ਦੇ ਚਿੱਕੜ ਚੋਂ ਛੇਤੀ ਹੋਈ ਤਰ ਜਾਂਦੀ। ਸਾਗਰੰਗ ਲਗੰਤ ਪਿੰਗੰ ਤਮ ਪਰਗਾ ਸੇ ਅੰਤ ਕਹਿ, ਜਿਵੇਂ ਸਤਿ ਜੀ ਸਮੁੰਦਰਾਂ ਦੇ ਉੱਤੋਂ ਦੀ ਪਿੰਗਲਾ ਲੰਘ ਜਾਂਦਾ ਕਿਰਪਾ ਪਾ ਕੇ ਪਰਮੇਸ਼ਰ ਦੀ, ਇਸ ਤਰ੍ਹਾਂ ਸੰਸਾਰ ਸਮੁੰਦਰ ਹੈ, ਪਦਾਰਥਾਂ ਨੂੰ ਵੀ ਪਾਣੀ ਨਾਲ ਭਰਿਆ ਹੋਇਆ ਹੈ। ਕਾਮ ਕ੍ਰੋਧ ਬੜੇ ਬੜੇ ਮਗਰ ਮੱਛ ਨੇ ਸਤਿ ਸੰਗਤ ਜੀ, ਵਾਹਿਗੁਰੂ ਨਾਮ ਜਹਾਜ਼ ਦੇ ਉੱਤੇ ਜਿਹੜੇ ਬਿਨਾਂ ਇਹ ਤਰਿਆ ਨਹੀਂ ਜਾਂਦਾ। ਇਧਰਲਾ ਕਿਨਾਰਾ ਆ ਲੋਕ ਹੈ, ਪਰਲਾ ਕਿਨਾਰਾ ਪਰਲੋਕ ਹੈ। ਆ ਲੋਕ ਵਿੱਚ ਘਾਟ ਬਣਿਆ ਹੋਇਆ ਬੰਦਰਗਾਹ ਸੰਗਤ, ਪਰਲਾ ਕਿਨਾਰਾ ਸਤਸੰਗੀ ਮੁਕਤੀ ਦਾ ਜਿੱਥੇ ਜਾ ਕੇ ਆਪਾਂ ਉਤਰਨਾ ਹੈ। ਆ ਸ਼ਬਦ ਦਾ ਸਤਸੰਗੀ ਟਿਕਟ ਲੈਣਾ ਆਪਾਂ ਗੁਰੂ ਕੀ ਹਜ਼ੂਰੀ ਜਾ ਕਰਕੇ, ਜਦੋਂ ਸ਼ਰਨ ਨੂੰ ਗ੍ਰਹਿਣ ਕਰਾਂਗੇ ਉਪਦੇਸ਼ ਨੂੰ, ਫਿਰ ਭਾਈ ਵਾਹਿਗੁਰੂ ਨਾਮ ਜਹਾਜ਼ ਤੇ ਚੜ ਜਾਵਾਂਗੇ। ਉੱਥੇ ਫਿਰ ਲੱਤਾਂ ਦੀ ਲੋੜ ਨਹੀਂ ਹੈ ਜੀ, ਪਿੰਗਲੇ ਆਪਾਂ ਕਿਵੇਂ ਹੈ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਬਕੰਤ ਮੁਲਾਵਾ ਹੋਏ। ਭੈ ਦੇ ਚਰਨ ਹੈ ਨਹੀਂ ਆਪਣੇ, ਜਿਹੜਾ ਵਾਹਿਗੁਰੂ ਦਾ ਭੈ ਧਾਰਨ ਇਹੀ ਚਰਨ, ਪ੍ਰੇਮ ਧਾਰਨਾ ਇਹ ਹੱਥ ਹਨ। ਸਾਧਨਾ ਰੂਪੀ ਨਹੀਂ ਸਾਧ ਸਮਝੀ, ਪੈਰ ਨਹੀਂ, ਕੋਈ ਸਾਧਨ ਤਾਂ ਕਰਨਾ ਨਹੀਂ ਸਿੱਖਿਆ। ਜਿਹਦੇ ਕੋਲੇ ਸਾਧ ਸਮਝੀ ਪੈਰ ਨਹੀਂ, ਉਹ ਮਾਰਗ ਚੱਲੇਗਾ ਕਿਵੇਂ? ਇਸੇ ਕਰਕੇ ਗੁਰਸਿੱਖੋ ਮਹਾਰਾਜ ਵਾਹਿਗੁਰੂ ਨਾਮ ਜਹਾਜ਼ ਤੇ ਚੜ੍ਹਾ ਕੇ ਜਿਹੜੇ ਸਾਧਨਾ ਰੂਪੀ ਪੈਰਾਂ ਤੋਂ ਬਿਨਾਂ ਪਿੰਗਲੇ ਨੇ, ਉਹਨਾਂ ਨੂੰ ਵੀ ਮਹਾਰਾਜ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ, ਮੁਕਤੀ ਦੇ ਦਿੰਦੇ ਹਨ। ਐਡਾ ਵੱਡਾ ਸਾਧ ਸਮਝੀ, ਸਾਧ ਸੰਗੇਨ ਸਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ, ਸਾਧ ਸੰਗਤ ਵਿੱਚ ਸਾਧ ਸੰਤ ਜੀ ਜਾ ਕਰਕੇ ਸਿਮਰਨ ਕਰਨਾ, ਔਰ ਵਾਹਿਗੁਰੂ ਜੀ ਸਤ ਜੀ ਹਰੇ ਭਰੇ ਕਰਨ ਵਾਲਾ ਸਰੀਰ ਕਰਕੇ ਉਹਦੀ ਓਟ ਰੱਖਣੀ, ਉਹਦੇ ਸ਼ਰਨ ਵਿੱਚ ਆ ਜਾਣਾ। ਇਹ ਸਾਧਨ ਕਰਨੇ ਮਾਤਰ ਸੇ ਆ ਸਫਲਤਾ ਪ੍ਰਾਪਤ ਹੋਈ। ਕਹਿੰਦੇ ਜੀ ਫਿਰ ਵੈਸ਼ਨੋ ਦਾ ਕੀ ਧਰਮ ਹੈ? ਆ ਬਹੁਤ ਸਾਰੇ ਲੋਕ ਮਾਸਾਹਾਰੀ ਨੇ, ਕੋਈ ਵੈਸ਼ਨੋ ਬੋਲਦਾ ਹੈ, ਵੈਸ਼ਨੂ ਵਿਚਾਰਾ ਕਾਹਦਾ ਸਤਸੰਗ ਜੀ, ਜਦ ਉਹਦੇ ਆਚਾਰ ਠੀਕ ਨਹੀਂ ਹੋ ਵੈਸ਼ਨੂ ਖਵਾਉਣਾ। ਉਹ ਵੈਸ਼ਨੂ ਕੁਰੂਕਸ਼ੇਤਰ ਦੇ ਪੰਡਿਤ ਵੈਸ਼ਨੂ ਖਵਾਉਂਦੇ ਸੀ, ਰਾਤ ਨੂੰ ਸਤਸੰਗ ਕੁਕਰਮ ਕਰਦੇ ਸੀ। ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਖਾਲਸਾ ਜੀ ਸਿੱਧੇ ਮਾਰਗ ਪਾਉਣ ਵਾਸਤੇ ਐਸਾ ਮਟਕੇ ਵਿੱਚ ਸਤਸੰਗ ਝਟਕਾ ਧਰਾਇਆ, ਨਾਲੇ ਖੀਰ ਬਣਾ ਕੇ ਖਵਾ ਦਿੱਤੀ ਸਾਰਿਆਂ ਨੂੰ। ਜਦੋਂ ਡਾਂਗਾ ਚੱਕ ਕੇ ਆਏ ਬ੍ਰਾਹਮਣ ਸਤਸੰਗ ਜੀ ਪਖੰਡੀ, ਸਾਰਿਆਂ ਨੂੰ ਸਿੱਧੇ ਰਸਤੇ ਪਾ ਦਿੱਤੇ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਨ ਨਹੀਂ ਜਾਣੇ, ਕੌਣ ਮਾਸ ਕੌਣ ਸਾਫ ਕਹਾਵੇ, ਕਿਸਮੇ ਪਾਪ ਸਮਾਣੇ, ਗੈਂਡਾ ਮਾਰ ਹੁਮ ਜਾ ਕੀਏ, ਦੇਵਤਿਆਂ ਕੀ ਬਾਣੇ। ਇਤਾਦ ਸਤਸੰਗ ਜੀ ਆਪ ਜੀ ਨੇ ਵੱਖਰੇ ਵੱਖਰੇ ਧਰਮ ਜਣਾਏ, ਜਿਵੇਂ ਪਹਿਲਾਂ ਵੀ ਆਇਆ ਸੀ ਸਤਸੰਗ ਜੀ, ਯੋਗ ਸ਼ਬਦ ਨੂੰ, ਗਿਆਨ ਸ਼ਬਦ ਨੂੰ, ਵੇਦ ਸ਼ਬਦ ਨੂੰ ਬ੍ਰਾਹਮਣ ਹੈ, ਖੇਤਰੀ ਸ਼ਬਦ ਨੂੰ, ਸੂਰ ਸ਼ਬਦ ਨੂੰ, ਸੂਦਰ ਸ਼ਬਦ ਨੂੰ, ਪਰਾਚਿਤ ਹੈ। ਸਾਰੇ ਚੌਹਾਂ ਵਰਨਾਂ ਦੇ ਧਰਮ ਜਿੱਥੇ ਇਕੱਤਰ ਕੀਤੇ ਸੀ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਹੇ ਪੰਡਿਤ ਜਨੋ, ਸਾਡਾ ਛੱਤਰੀ ਧਰਮ ਹੈ। ਸੋ ਵੈਸ਼ਨੂ ਦੇ ਸਤਸੰਗ ਜੀ ਲਕਸ਼ਣ, ਇਸੇ ਤਰ੍ਹਾਂ ਅਪਰਸ ਦੇ ਲਕਸ਼ਣ, ਜੀਵਨ ਮੁਕਤ ਦੇ ਲਕਸ਼ਣ, ਪੰਡਿਤ ਦੇ ਲਕਸ਼ਣ, ਇਹ ਨੌਵੀਂ ਅਸ਼ਟਪਦੀ ਦੇ ਸਤਸੰਗ ਜੀ ਮਹਾਰਾਜ ਜੀ ਨੇ ਬਹੁਤ ਖੋਲ ਕੇ ਲਿਖੇ ਨੇ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੇ ਅੰਦਰ। ਜਿਹੜਾ ਵੈਸ਼ਨੂ ਹੈ ਸਤਸੰਗ ਜੀ, ਉਹ ਇਹ ਨਹੀਂ ਜਿਹੜਾ ਮਾਸ ਦਾ ਆਹਾਰ ਹੈ, ਖਾਲਸਾ ਜੀ ਸਰੀਰ ਆ ਮਾਸ ਦਾ ਹੀ ਬਣਿਆ ਸਾਰਾ ਮਤਲਬ। ਜਿੱਦਣ ਜਨਮੇ ਸੀ ਉਦਣ ਮਾਤਾ ਦਾ ਆਸਤਮ ਮਾਸ ਹੀ ਸੀ, ਪਹਿਲਾਂ ਮੂੰਹ ਚ ਪਾਇਆ, ਪਾਪ ਪੁੰਨ ਕਰਕੇ ਖਾਲਸਾ ਜੀ ਮਾਸ ਹੈ, ਜਿਹੜਾ ਹੋਰ ਵਿਚਾਰ ਹੈ। ਲੇਕਿਨ ਮਾਸ ਖਾਣੇ ਮਾਤਰ ਤੇ ਬੁੱਧੀ ਜਿਹੜੀ ਸਤਸੰਗ ਜੀ ਮੋਟੀ ਹੋ ਜਾਂਦੀ, ਪਸ਼ੂ ਵਿਅਕਤੀ ਹੋ ਜਾਂਦੀ, ਭਜਨ ਨਹੀਂ ਹੁੰਦਾ। ਇਸ ਕਰਕੇ ਗੁਰੂ ਘਰ ਵਿੱਚ ਮਾਸ ਵਰਗ ਆਪ ਜੀ ਕਹਿੰਦੇ ਹਨ, ਤਿਲਕ ਹੀਨੰ ਜਥਾ ਵਿਪਰਾ। ਇਹ ਪੰਡਿਤ ਜਨੋ, ਜਿਵੇਂ ਤਿਲਕ ਤੋਂ ਹੀਨਾ ਬਾਹਮਣ ਸੋਭਾ ਨਹੀਂ ਪਾਉਂਦਾ, ਉਸ ਨੂੰ ਬਾਹਮਣ ਨਹੀਂ, ਉਹਦਾ ਬਾਹਮਣ ਦੀ ਨਿਸ਼ਾਨੀ ਆਈ ਉਹਦਾ ਤਿਲਕ ਹੁੰਦਾ ਮੱਥੇ ਤੇ। ਅਮਰਹੀਨ ਜਥਾ ਰਾਜਨ, ਜਿਵੇਂ ਸਤਸੰਗ ਜੀ ਤਿਲਕ ਤੋਂ ਹੀਨ ਬਾਹਮਣ ਨਹੀਂ, ਇਸੇ ਤਰ੍ਹਾਂ ਜਿਹਦਾ ਹੁਕਮ ਨਹੀਂ ਮੰਨਿਆ ਜਾਂਦਾ ਉਹ ਰਾਜਾ ਵੀ ਨਹੀਂ ਹੈ। ਅਮਰਹੀਨ ਜਥਾ ਰਾਜਨ, ਰਾਜੇ ਦੀ ਕੀ ਬੁਕਤ ਹੈ, ਕੀ ਹੈ ਉਹਦੇ ਚ ਬਰਕਤ, ਕੌਣ ਉਸਦੀ ਕਦਰ ਕਰੇਗਾ ਜਿਹਦਾ ਹੁਕਮ ਹੀ ਨਹੀਂ ਕੋਈ ਮੰਨਦਾ। ਜਿਵੇਂ ਹੁਕਮ ਮੰਨਣ ਮਨਾਉਣ ਤੋਂ ਬਿਨਾਂ ਰਾਜੇ ਦਾ ਕੋਈ ਸਤਸੰਗ ਜੀ ਪ੍ਰਭਾਵ ਨਹੀਂ, ਕਿਸੇ ਗਿਣਤੀ ਚ ਰਾਜਾ ਨਹੀਂ, ਤਿਲਕ ਤੋਂ ਬਿਨਾਂ ਬ੍ਰਾਹਮਣ ਨੂੰ ਵੀ ਕੋਈ ਪੁੱਛਦਾ ਨਹੀਂ। ਆਵਦ ਹੀਨ ਜਥਾ ਸੂਰਾ, ਸ਼ਸਤਰ ਤੋਂ ਬਿਨਾਂ ਸੂਰਮਾ ਵੀ ਕਦ ਹੈ, ਕੰਨਿਆ ਰਾਤੀ ਹੈ। ਉਸੇ ਤਰ੍ਹਾਂ ਮਹਾਰਾਜ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਨੇ, ਨਾਨਕ ਧਰਮ ਹੀਨ ਤਥਾ ਪੈਸਨ ਵੈ। ਵੈਸ਼ਨੂ ਬਣਿਆ ਫਿਰਦਾ ਹੈ, ਚੌਲ ਖਾਂਦਾ ਹੈ, ਅਤਿਅੰਤ ਸਤਸੰਗੀ ਸਭਨਾ ਪਾਸਿਆਂ ਤੋਂ ਸਤੋਮਈ ਵਿਰਤੀ ਰੱਖਦਾ ਹੈ ਸਰੀਰ ਕਰਕੇ, ਲੇਕਿਨ ਧਰਮ ਤੋਂ ਹੀਣਾ ਹੈ, ਅਤਮਾਕੂ ਆਦਿਕ ਵਰਤਦਾ। ਬਹੁਤ ਸਾਰੇ ਵੈਸ਼ਨੂ ਹਿੰਦੁਸਤਾਨ ਦੇ ਅੰਦਰ ਸਤਸੰਗਤ ਜੀ ਅਹੀਆਂ ਨਿਖਿਤ ਅਮਲ ਵਰਤਦੇ ਨੇ, انہوں کا ویشنو کونا کل ہے؟ تو آپ جی کہتے بھائی دھرم تو ہی نہ ویشنو بھی موقع ہی ہے جی وہ دھرم کے سنجوکت نہیں. تج سب دھرم بجو پار نم کہو نانک اٹل اے دھرم سب تو بڑا یہ دھرم ہے. تلک نینگ جسا بپرا تلک للاٹ جانے پر ایک گربانی لوگ تلک کینو کہتے ہیں ایک واحگرو نو جاننا یہی تلک ہے. جنہیں مارس دہی دھاری ہے یہ شریر تک بیٹھ کے آپ بم رکھوا اج کل تو بمنا کی ندی بہت تھوں تو آتی ہے لیکن جنم چائے سے سوگر سنسکار جوتما وید پاٹھی بھید بپرا برہم جن دم چکی برہمن جہا برہم نو جانن کی اچھا رکھتا ہوے اور برہم نو جان لیا ہوے وہ بھائی برہمن ہوں گا. مانس دہی ہے ہی سچ سمجھی برہمن سمجھا یہ بیٹھ کے برہم کی پراپتی کری دی ہے. جدو یہ بیٹھ کر کے آپ دھرم کا یدھ کرتے ہیں ادو پھر اس نو چھتری کہہ دیں گے. یدھ کرن کی لوڑ کیوں پہنتی ہے؟ جہے سانو بھجن نہیں کرنا دے برہمن بنے بیٹھے ہیں سمرن کر رہے ہاں کوئی وگن پا رہا ہے دھرم کا ورودھی جدو ویر دس دھار کے انہوں کا اِسی مقابلہ کرتے ہیں ادو اِسی چھتری سنگیا نو پراپت ہوں. جدو پیٹ سارا نو لگیا ہوا ہے پیٹ کی پٹاری لائی برہما مکھ چاری پور پور ہاری ہجورے بھرے ہوئے. برہما نے سیٹھی پیدا کرنے والے نے پیٹ کی پٹاری لا دیتی جتن دے جمے بھر بھر کے سچ کے سچ تمہیں بھرتی نہیں. یہ جدو سچ تمہیں بھک تنگ کرتی ہے اس ویلے ان کی پراپتی واسطے آپ کرت کرتے ہاں ادو آپ بحث کرتے جدو من کے اندر پرپکار سنکلپ اٹھتا ہے کہ چلو سنگت کی سیوا کریے جوڑے جھاڑیے اتیاں جھاڑو دئیے اس ویلے خالصہ ہی سوتر سنگیا خالصہ پراپت کرتا. سو برمی جنو اسی کر کے ہی سارے شریر جڑا ہے نا جتنے سارے بھائی برہمن ہیں. کبیر صاحب نے برہمن نو نروتر کیتا سی جو تو برہمن برہمنی جایا تو آن باٹ کا یہ نہیں آیا. برہمنا جے تو برہمنی تو پیدا ہویا ہویا مینوں کہنا تو ہور پاسے آیا جڑا ہے تا تو پھر ہور پاسے بھی کیوں نہ آیا جیڑی ماتا دی جون تھائی تو آیا اتوں دی میں آیا سنسار وچ پرگٹ ہوئے. پھر جی برہمن آیا برہمنی کا پیدا ہو تو آن باٹ کا نہیں آیا دویت نو کہتے نہیں بٹ کے آیا تو تا دویت نال ہی لے تریا برہمن دے وچ دویت نہیں ہویا کرتی گرسکھ وچ بھی دویت نہیں ہویا کرتی. اس کر کے خالصہ جی تلک للاٹ جانے پرب اے تلک دی نشانی ہے کہ یہ جی متے تلک لگے نے پربھو نو ایک نو جانیا ہوا ہے یہ نشانی ہے. جی آپ باڑا پہنتے ہو رکھ نو پتا ہوں کہ یہ گرسکھ ہے نشانی ہے تلک کی بھی نشانی ہے سر سمجھ اسی طرح. امر ہینگ جسا راجن ہے برہم گیانی سگل سیٹھ کو راج ساری سیٹھی کا راجا کون اصلی کرتا جی برہم گیانی ہے آ دوسرے راجے تو سر سمجھی جھوٹے ہیں. وہ جڑا برہم گیانی ہے خالصہ جی جی وہ برہم گیانی کا اندر من حکم نہ منن تو برہم گیانی کہہ رہا وہ من بس نہیں ہویا اندرے کہے نہیں لگتے اپنے اپنے وشیا نو چاہتے ہیں کہنا میرے نام ناؤ نال لکھو برہم گیانی جی کا حکم نہیں چلتا خالصہ جی آپ دیا اندریاں تے کنٹرول نہیں اور آپ کا من دے اتنے حکم نہیں چلتا وہ سوا خالصہ جی برہم گیانی ہے وہ کوئی نہیں. آپ نہیں جتھا سورا سور میں تو گھر گھر ہیں لیکن جی نے سچ سنگ جی گیان کا کھنڈا نہیں پکڑیا ہے بھگتی کی تلوار نہیں پرگٹ کی ہے وہ کہہ رہا سورما خالصہ جی لوگوں لٹ لٹ کھاؤں گا. آپ کا گن گوبند رمن اوٹ پر سبد کر چرمن ہے ایسے خالصہ جی سادھو کے لکشن پچھے ایسے سہسکر کی بانی کے اندر بھی کیسے سادھو سورمے نے وہ آپ جی نے درسائے ہیں. میں پڑھنا ਸਿਮਰ ਭਜਨ ਰੂਪੀ ਸਤ ਸੰਗਤ ਜੀ ਸ਼ਾਸਤਰਾਂ ਤੋਂ ਬਿਨਾਂ ਜਿਹਨੇ ਨਿਮਰਤਾ ਦੀ ਸਜੋ ਨਹੀਂ ਪਹਿਨੀ ਉਹ ਸੂਰਮਾ ਕਾਹਦਾ ਹੈ। ਨਾਨਕ ਧਰਮਹੀਨ ਤਥਾ ਵੈ ਸੁਣਵੈ, ਉਹ ਜਨ ਅਨ ਸ੍ਰਿਸ਼ਟੀ ਦੀ ਸ੍ਰਿਸ਼ਟੀ ਦੀ ਉਤਪਤੀ ਚੇਸ਼ਟਾ ਕਰਾਉਣ ਵਾਲਾ ਜੋ ਵਾਹਿਗੁਰੂ ਹੈ ਉਹਦੀ ਪ੍ਰਾਪਤੀ ਦੀ ਇੱਛਾ ਧਾਰੀ ਉਹਨੂੰ ਵੈਸ਼ਨੂ ਕਹਿੰਦੇ। ਜੇ ਉਹ ਧਰਮ ਤੋਂ ਹੀਣਾ ਹੈ ਤਾਂ ਭਾਈ ਵੈਸ਼ਨੂ ਨਹੀਂ ਹੈ। ਪੰਡਿਤ ਜਨੋ ਐਵੇਂ ਨਾ ਕਿਹੋ ਕਿ ਅਸੀਂ ਵੈਸ਼ਨੂ ਹਾਂ, ਸਾਡਾ ਮਤ ਉੱਚਾ ਹੈ। ਸੋ ਅੱਗੇ ਖਾਲਸਾ ਜੀ ਵਾਹਿਗੁਰੂ ਦਾ ਸਰੂਪ ਦੱਸਦੇ ਨੇ, ਨਾਲੇ ਦੱਸਦੇ ਰਹਿੰਦਾ ਕਿੱਥੇ ਹੈ। ਨਾ ਸੰਸੰਗ ਨਾ ਚਤਰੰਗ ਨਾ ਗਦਾ ਨਾ ਸ਼ਾਮ ਅਸਚਰਜ ਰੂਪਮ ਰਹੰਤ ਜਨਮ। ਹੇ ਪੰਡਿਤ ਜਨੋ ਤੁਸੀਂ ਧਿਆਨ ਧਾਰਦੇ ਹੋ ਵਿਸ਼ਨੂੰ ਦੀ ਮੂਰਤੀ ਦਾ, ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ ਸਤ ਸਾਜ ਸ੍ਰੀ ਨਿਵਾਸ ਦਿਆਲ ਗੁਰਦੁਆ ਤੂੰ ਹੀ ਵਾਹਿਗੁਰੂ 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 ਵਾਹਿਗੁਰੂ। ਕਦੇ ਖਾਲਸਾ ਜੀ ਇਸੇ ਕਰਕੇ ਕਥਾ ਨੂੰ ਆਪਾਂ ਵਿਚਾਰਦੇ ਹਾਂ, ਸਰੋਤੇ ਬਣ ਕੇ ਸੁਣਦੇ ਹਾਂ ਕਿ ਸਾਡੇ ਮਨ ਵਿੱਚ ਭਰਮ ਨਾ ਰਹੇ। ਭਰਮ ਬੜਾ ਹੀ ਦੁੱਖ ਦਿੰਦਾ ਸਤ ਸੰਗੀ ਥਾਂ ਥਾਂ ਤੇ, ਤਰ੍ਹਾਂ ਤਰ੍ਹਾਂ ਦੇ ਮਨ ਦੇ ਅੰਦਰ ਸ਼ੰਕੇ ਪੈਦਾ ਕਰਦਾ ਹੈ। ਗੁਰਸਿੱਖੋ ਵਾਹਿਗੁਰੂ ਦੇ ਦੋ ਸਰੂਪ ਤਾਂ ਪ੍ਰਗਟ ਨੇ, ਇੱਕ ਸਰਗੁਣ ਹੈ ਇੱਕ ਨਿਰਗੁਣ। ਸਰਗੁਣ ਆਪਾਂ ਨੂੰ ਆ ਅੱਖੀਆਂ ਨਾਲ ਦਿਸ ਪੈਂਦਾ, ਨਿਰਗੁਣ ਦਿਸਦਾ। ਜਿੱਥੇ ਨਿਰਗੁਣ ਚ ਬਿਰਤੀ ਟਿਕਾਉਣੀ ਹੋਵੇ ਉੱਥੇ ਸਰਗੁਣ ਦੀ ਨਿੰਦਿਆ ਕਹਿ ਲੋ ਖੰਡਨ ਕਰਨਾ ਪੈਂਦਾ, ਉਹਨੂੰ ਛੱਡਣਾ ਪੈਂਦਾ। ਇਸੇ ਤਰ੍ਹਾਂ ਜਿੱਥੇ ਸਾਨੂੰ ਸਰਗੁਣ ਦੀ ਮਹਿਮਾ ਕਰਨੀ ਹੈ ਉੱਥੇ ਸਰਗੁਣ ਨੂੰ ਲੈਣਾ ਪੈਂਦਾ। ਜਿੱਥੇ ਕਿੱਥੇ ਗੁਰਬਾਣੀ ਤਦ ਸੰਗਤ ਜੀ ਸਰਗੁਣ ਦੀ ਉਪਾਸ਼ਨਾ ਹੈ, ਪਹਿਲਾਂ ਸਰਗੁਣ ਦੀ ਕਰੀਦੀ ਹੈ। ਨਿਰਗੁਣ ਤਾਂ ਦੀਦਾ ਹੀ ਨਹੀਂ, ਸਤ ਸੰਗਤ ਜੀ ਵਾਹਿਗੁਰੂ ਦਾ ਦਿਸਦਾ ਨਹੀਂ ਹੈ, ਕੋਲੇ ਦਿਸਦਾ ਹੈ ਨਹੀਂ। ਅੱਜ ਸਤ ਸੰਗਤ ਜੀ ਅਕਾਲ ਪੁਰਖ ਵੀ ਆਪਾਂ ਦੇਖਿਆ ਆ ਜਾਂ, ਲੇਕਿਨ ਗੁਰੂ ਨਾਨਕ ਦੇਵ ਜੀ ਜੇ ਆਪਾਂ ਨੇ ਦੇਖਿਆ, ਆਪਣੇ ਬਜ਼ੁਰਗਾਂ ਦੇ ਦਰਸ਼ਨ ਕੀਤੇ। ਅੱਜ ਵੀ ਸੰਤ ਭਗਤ ਜੇ ਕੋਈ ਭਗਤੀ ਕਰਦੇ ਮਹਾਰਾਜ ਜੀ ਮੈਂ ਤਾਂ ਚਾਹੁੰਦਾ ਉਹੀ ਦਰਸ਼ਨ ਦਿਓ ਜਿਹੜੇ ਸਿੱਖਾਂ ਨੂੰ ਦਿੰਦੇ ਰਹੇ, ਹੁਣ ਵੀ ਦੇ ਦਿੰਦੇ। ਇਸੇ ਤਰ੍ਹਾਂ ਖਾਲਸਾ ਜੀ ਚਤੁਰਭੁਜੀ ਭਗਵਾਨ ਮੰਨਿਆ, ਚੌਹਾਂ ਬਾਹਾਂ ਦੇ ਵਿੱਚ ਹੱਥਾਂ ਚ ਪਕੜਿਆ ਕੀ ਹੈ, ਸੰਖ ਚਕਰ ਗਦਾ ਪਦਮ। ਇੱਕ ਹੱਥ ਵਿੱਚ ਸੰਖ ਹੈ ਪੰਜਮੁਖ ਹੈ, ਇੱਕ ਹੱਥ ਵਿੱਚ ਸੁਦਰਸ਼ਨ ਚੱਕਰ ਹੈ, ਇੱਕ ਹੱਥ ਵਿੱਚ ਗੁਰਜ ਹੈ, ਇੱਕ ਹੱਥ ਵਿੱਚ ਸਤ ਦੀ ਕਮਲ ਹੈ। ਇਹ ਸਰਗੁਣ ਸਰੂਪ ਦਾ ਸਤ ਸੰਗਤ ਜੀ ਤੇਰਾ ਸੋਹਣਾ ਨੱਕ ਜਾਂ ਲੰਬੜੇ ਵਾਲਾ ਕੰਚਨ ਕਾਇਆ ਸੋਹਣੇ ਕੀ ਢਾਲਾ, ਜਪੋ ਤੁਸੀਂ ਸੁਹੇਲੀਓ ਜਮ ਦੁਆਰ ਨਾ ਹੋ ਖੜੀਆਂ, ਸਿੱਖ ਸੁਣੋ ਮਹੇਲੀਓ। ਇਹ ਗੁਰਸਿੱਖ ਸਖੀਓ ਤੁਹਾਨੂੰ ਜਮ ਦਰਦ ਦੇ ਦਰਵਾਜ਼ੇ ਤੇ ਧਰਮ ਆਏ ਤੇ ਖੜਨਾ ਨਹੀਂ ਪੈਵੇਗਾ, ਮੁਕਤੀ ਪ੍ਰਾਪਤ ਹੋ ਜਾਵੇਗੀ। ਤੁਸੀਂ ਇਹੋ ਜਿਹੇ ਸਰੂਪ ਨੂੰ ਧਿਆਓ ਤਾਂ ਸਹੀ, ਸਾਨੂੰ ਸਤ ਕੋਲ ਸਿੱਖਿਆ ਦੋ। ਇਹ ਵੀ ਸਤ ਸੰਗੀ ਗੁਰਬਾਣੀ ਦਾ ਹੀ ਉਪਦੇਸ਼ ਹੈ ਕਿ ਨਹੀਂ। ਇਸ ਕਰਕੇ ਆਪ ਜੀ ਇੱਥੇ ਸਤ ਸੰਗਤ ਜੀ ਨਿਰਗੁਣ ਵੱਲ ਨੂੰ ਇਹਨਾਂ ਪੰਡਿਤਾਂ ਦੀ ਬਿਰਤੀ ਲਾ ਰਹੇ ਨੇ ਕਿ ਉੱਚੇ ਇਹ ਅਤਿਅੰਤ ਵਿਦਵਾਨ ਹਨ ਔਰ ਇਹਨਾਂ ਦੀ ਬਿਰਤੀ ਬੜੀ ਸਵੱਛ ਹੈ। ਨਾ ਸੰਖਮ ਨਾ ਚਤਰੰਗ ਨਾ ਗਦਾ ਨਾ ਸ਼ਾਮ, ਇਹ ਪੰਡਿਤ ਜਨੋ ਉਹ ਵਾਹਿਗੁਰੂ ਨਿਰਾਕਾਰ ਰੂਪ ਹੈ ਜਿਹੜਾ, ਉਹਦੇ ਸੰਖ ਵਾਲਾ ਚਿੰਨ੍ਹ ਨਹੀਂ ਹੈ, ਉਹ ਚੱਕਰ ਵਾਲਾ ਚਿੰਨ੍ਹ ਨਹੀਂ ਉਹਦੇ ਕੋਲੇ, ਗਦਾ ਨਹੀਂ ਨਾ ਸ਼ਾਮ, ਉਹ ਸ਼ਾਮ ਰੂਪ ਵੀ ਨਹੀਂ ਹੈ। ਰੂਪ ਰੰਗ ਨਾ ਰੇਖ ਭੇਖ ਕੋ ਕਹਿ ਨਾ ਸਕਦਾ, ਜਿਹਦਾ ਰੂਪ ਰੰਗ ਹੀ ਨਹੀਂ ਉਹਨੂੰ ਸ਼ਾਮ ਸ਼ਾਮ ਕੌਣ ਕਹੇਗਾ। ਸ਼ਾਮ ਸੁੰਦਰ ਤੋਂ ਸਤ ਸੰਗਤ ਜੀ ਸੁੰਦਰ ਵੀ ਹੋਵੇ ਉਹ ਸ਼ਾਮ ਵੀ ਹੋਵੇ ਕਾਲਾ ਵੀ ਹੋਵੇ, ਇਹ ਚਿੰਨ ਉਹਦੇ ਨਹੀਂ। ਅਸਚਰਜ ਰੂਪੰ ਗ੍ਰਹੰਤ ਜਨਮ ਨੇਤ ਨੇਤ ਕਥੰਤ ਵੇਦਾ। ਇਹ ਪੰਡਿਤ ਜਨ ਉਹ ਨਿਰਗੁਣ ਸਰੂਪ ਜਿਹੜਾ ਸਤ ਚੇਤਨਾਨੰਦ ਬ੍ਰਹਮ ਹੈ ਉਹ ਅਸਚਰਜ ਰੂਪ ਹੈ ਖਾਲਸਾ ਜੀ। ਜੋ ਅਸਚਰਜ ਮਹਾਂ ਵਿਸਮਾਵ ਤਾਹੇ ਕਹੋ ਮੁਖ ਵਾਹਿ, ਉਹ ਹੈ ਭਾਈ ਵਾਹਿਗੁਰੂ ਜਿਹੜਾ ਬਸਮਾਤ ਰੂਪ ਹੈ ਅਸਚਰਜ ਰੂਪ ਹੈ। ਜੇ ਕਹੀਏ ਵਾਹਿਗੁਰੂ ਦੇ ਅਰਥ ਕਰੋ, ਵਾਹਿਗੁਰੂ ਦੇ ਅਰਥ ਸੁਖਾਲੇ ਤੇ ਸੁਖਾਲੇ ਵੀ ਹੈ, ਡੂੰਘੇ ਤੋਂ ਡੂੰਘੇ। ਜੋ ਸਾਰਿਆਂ ਦੇ ਸਤ ਸੰਗੀ ਆਸਰਾ ਹੋਵੇ ਆਪ ਨਿਰਾਕਾਰ, ਸਾਰਿਆਂ ਦਾ ਪ੍ਰਕਾਸ਼ਤਾ ਹੋਵੇ ਉਹਨੂੰ ਪ੍ਰਕਾਸ਼ਣ ਵਾਲਾ ਕੋਈ ਨਾ ਹੋਵੇ ਉਹਨੂੰ ਕਹਿੰਦੇ ਵਾਹਿਗੁਰੂ। ਸਾਰਿਆਂ ਨੂੰ ਆਸਰਾ ਦੇਣ ਵਾਲਾ ਹੋਵੇ ਉਹਨੇ ਕਿਸੇ ਤੋਂ ਆਸਰਾ ਨਾ ਲਿਆ ਹੋਵੇ, ਔਰ ਸਾਰਿਆਂ ਨੂੰ ਪ੍ਰਕਾਸ਼ ਦਾ ਹੋਵੇ, ਉਹਨੇ ਕਿਸੇ ਕੋਲੋਂ ਪ੍ਰਕਾਸ਼ ਨਾ ਲਿਆ ਹੋਵੇ, ਉਹਨੂੰ ਕਹਿੰਦਾ ਬਸਮਾਲ ਅਸਚਰ। ਤੋ ਵਾਹਿਗੁਰੂ ਦਾ ਅਰਥ ਅਸਚਰ, ਜੋ ਆਦਿ ਵਿੱਚ ਅਧਿਸ਼ਠਾਨ ਰੂਪ ਸੀ, ਮਤ ਵਿੱਚ ਵਿਆਪਕ ਰੂਪ ਹੈ, ਜਦੋਂ ਸਿਰਜੀ ਖਤਮ ਹੋ ਜਾਏਗੀ ਉਹ ਸਿਧਾਂਤ ਰੂਪ ਹੋਵੇਗਾ। ਇਹੋ ਜਿਹਾ ਜਿਹੜਾ ਭਾਈ ਵਾਹਿਗੁਰੂ ਹੈ ਤਾਂ ਉਸ ਨੂੰ ਆਪਾਂ ਵਾਹਿਗੁਰੂ ਅਸਚਰ ਰੂਪ ਕਹਿੰਦੇ। ਇਹ ਲਕਸ਼ਣ ਦੇ ਖਾਲਸਾ ਜੀ, ਤਾਂ ਕਿਹਾ ਇਹ ਪੰਡਿਤ ਜਨੋ ਅਸਚਰਜ ਰੂਪਮ ਰਹੰਤ ਜਨਮਨ, ਉਹ ਅਸਚਰਜ ਰੂਪ ਹੈ ਔਰ ਜੰਮਣ ਤੋਂ ਰਹਿਤ ਹੈ। ਸਰਵਣ ਸਰੂਪ ਤਾਂ ਭਾਈ ਜੰਮਣ ਚ ਹੈ, ਕ੍ਰਿਸ਼ਨ ਅਸ਼ਟਮੀ ਐਵੇਂ ਤਾਂ ਨੀ ਮਨਾਉਂਦੇ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਐਵੇਂ ਤਾਂ ਨੀ ਮਨਾਉਂਦੇ, ਦਸਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਉਂਦੇ ਹੱਕ ਨਹੀਂ। ਸਰਵਣ ਸਰੂਪ ਸਤ ਸੰਗਤ ਜੀ ਹਮੇਸ਼ਾ ਵਾਸਤੇ ਅਵਤਾਰ ਵੀ ਧਾਰੇਗਾ, ਜੋਤੀ ਜੋਤ ਵੀ ਸਮਾਵੇਗਾ, ਲੇਕਿਨ ਨਿਰਾਕਾਰ ਨਹੀਂ। ਇਸੇ ਕਰਕੇ ਗੁਰਸਿੱਖ ਨਿਰਾਕਾਰ ਦੀ ਭਗਤੀ ਕਰਦਾ ਕਿ ਉਹਦੇ ਵਿੱਚ ਲੀਨ ਹੋ ਕੇ ਮੈਂ ਜੰਮਣ ਵਰ ਤੋਂ ਜੁੜ ਜਾਵਾਂ। ਨੇਤ ਨੇਤਕ ਸੰਤ ਵੇਦਾ, ਜਿਸ ਨੂੰ ਤੁਹਾਡੇ ਵੇਦ ਵੀ ਇਹ ਪੰਡਿਤ ਜਨੋ ਬੇਅੰਤ ਬੇਅੰਤ ਕਰਕੇ ਕਰਦਾ, ਨਾ ਇਸੀ ਕਾਰਨ ਨਾ ਇਸੀ ਕਾਰਨ, ਕਾਰਨ ਕਰਕੇ ਵੀ ਅੰਤ ਨਹੀਂ, ਕਾਰਜ ਕਰਕੇ ਵੀ ਅੰਤ ਨਹੀਂ। ਊਚ ਮੂਚ ਅਪਾਰ ਗੋਬਿੰਦ ਹੈ, ਬਸੰਤ ਸਾਦਰ ਦੇ ਅਚਤ ਬੁਝੰਤ ਨਾਨਕ ਵਡਭਾਗੀ ਹੈ। ਕਹਿੰਦੇ ਪੰਡਿਤ ਜਨੋ ਊਚਮ ਊਚ ਜੇ ਪਾਠ ਕਰੀਏ ਨਾ, ਫਿਰ ਤਾਂ ਹੈ ਉੱਚਿਆਂ ਤੋਂ ਉੱਚਾ। ਊਚਮ ਊਚ ਸਤਸੰਗਤ ਜੀ ਉਰਦੂ ਭਾਸ਼ਾ ਮੰਨਣਗੇ, ਤੇ ਉਹ ਉੱਚਿਆਂ ਤੋਂ ਉੱਚਾ ਹੈ। ਊਚ ਮੂਚ ਪਾਠ ਕਰੀਏ ਜੇ, ਊਚ ਨਾ ਹੁੰਦੇ ਉੱਚੇ ਤੋਂ ਉੱਚਾ, ਮੂਚ ਨਾ ਹੁੰਦਾ ਵਿਸਥਾਰ ਪੂਰਕ ਆਲੇ ਦੁਆਲੇ ਨੂੰ ਫੈਲਾਉਣ ਵਾਲਾ। ਅਪਾਰ ਹੈ ਉਹਦਾ ਵਿਸਥਾਰ ਵੀ ਨਹੀਂ ਦੱਸ ਸਕਦੇ ਵੀ ਇੱਥੇ ਤੱਕ ਫੈਲਿਆ ਹੋਇਆ, ਫਿਰ ਉੱਚਾ ਵੀ ਨਹੀਂ ਦੱਸ ਸਕਦੇ ਕਿ ਪੁਰਾਣੇ ਥਾਂ ਤੱਕ ਉੱਚਾ। ਉਹਦੀ ਪ੍ਰਮਾਣ ਉਹਦੀ ਮਿਣਤੀ ਦਾ ਕੋਈ ਨਹੀਂ ਹੈ, ਜਿਹਦੀ ਮਿਣਤੀ ਦਾ ਨਹੀਂ ਹੈ ਕੋਈ ਉਹਨੂੰ ਕੌਣ ਮਿਲੇਗਾ ਸਤਸੰਗੀ ਦੂਸਰਾ। ਗੋਬਿੰਦ ਇੰਦਰੀਆਂ ਦਾ ਪ੍ਰਕਾਸ਼ ਪ੍ਰਕਿਰਤੀ ਦੇ ਪਾਰਾਬਾਰ ਤੋਂ ਪਰੇ ਹੈ। ਕਹਿੰਦੇ ਜੀ ਫਿਰ ਇਹੋ ਜਿਹਾ ਪਰਮੇਸ਼ੁਰ ਵੱਸਦਾ ਕਿੱਥੇ ਹੈ? ਬਸੰਤ ਸਾਦਰ ਦਿਆਂ, ਕਹਿੰਦੇ ਸਾਨੂੰ ਉਹਦੇ ਹਿਰਦੇ ਚ ਵੱਸਦਾ ਹੈ। ਕੀ ਆ ਸ੍ਰਿਸ਼ਟੀ ਦੇ ਸਾਰੇ ਜੀਵਾਂ ਦੇ ਹਿਰਦੇ ਚ ਨਹੀਂ ਵੱਸਦਾ? ਸਾਰਿਆਂ ਦੇ ਵੱਸਦਾ ਖਾਲਸਾ ਜੀ, ਸਭ ਦੀ ਇਕੱਠੀ ਸੌ ਵਸੇ ਸੌ ਮੈਨੂੰ ਘੱਟ ਨਾ ਬੋਲ, ਸਭੇ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਲੇਕਿਨ ਖਾਲਸਾ ਜੀ ਇੱਥੇ ਕਦ ਕਹਿ ਦਿੱਤਾ ਵੀ ਬਸੰਤ ਸਾਦਰ ਦਿਆਂ, ਸਾਧੂਆਂ ਦੇ ਹਿਰਦੇ ਸਤ ਸੰਗਤ ਜੀ ਪ੍ਰਗਟ ਵੱਸਦਾ। ਸਾਰੀ ਧਰਤੀ ਦੇ ਵਿੱਚ ਪਾਣੀ ਹੈ, ਲੇਕਿਨ ਪਿਆਸ ਉੱਥੇ ਬੁਝੂ ਜਿੱਥੇ ਸਤ ਸੰਗਤ ਜੀ ਪਾਣੀ ਨੰਗਾ ਕੀਤਾ, ਖੂਹ ਲਾ ਕੇ ਜਾਂ ਚਸ਼ਮਾ ਜਾਂ ਨਲਕਾ ਲਾਇਆ ਵੀ ਹੋਰ ਸਾਧ ਕੀਤਾ। ਖੁਸ਼ਕ ਧਰਤੀ ਵਾਲੇ ਥੋਂ ਪਾਣੀ ਨਹੀਂ ਪਾਇਆ, ਪਾਣੀ ਬਹਿਰਾਂ ਥੱਲੇ ਹੈ, ਲੇਕਿਨ ਪਾਣੀ ਪਿਆਸ ਨਹੀਂ ਬੁਝਾ ਸਕਦੀ। ਇਸੇ ਤਰ੍ਹਾਂ ਖਾਲਸਾ ਹੀ ਵੱਸਦਾ ਵਾਹਿਗੁਰੂ ਸਾਰਿਆਂ ਦੇ ਹਿਰਦੇ ਚ, ਜਿੰਨਾ ਚਿਰ ਗੁਰਬਾਣੀ ਦੁਆਰਾ ਸਿਮਰ ਭਜਨ ਕਰਕੇ ਅਭਿਆਸ ਕਰਕੇ ਪ੍ਰਗਟ ਨਹੀਂ ਕਰ ਲੈਂਦੇ, ਉਹਨਾਂ ਚਿਰ ਭਾਈ ਆਪਣੀ ਪਿਆਸ ਨਹੀਂ ਬੁਝਦੀ। ਜੰਮਣ ਮਰਨ ਸੰਸਾਰ ਦੇ ਦੁੱਖ ਦਾਸ ਨਹੀਂ ਹੁੰਦੇ। ਬਸੰਤ ਸਾਧ ਰਿਧਿਆਂ, ਇਸ ਕਰਕੇ ਸਾਧੂਆਂ ਦੇ ਹਿਰਦੇ ਚ ਵੱਸਦਾ, ਸਾਖਿਆਤ ਹੋ ਕਰਕੇ ਅਚੁੱਤ ਅਧੇੜ ਹੈ। ਕਹਿੰਦੇ ਜੀ ਬੁਝਦਾ ਕੌਣ ਹੈ? ਉਸ ਨੂੰ ਬੁਝੰਤ ਨਾਨਕ ਵਡਭਾਗੀ ਹੈ, ਵੱਡੇ ਭਾਗਾਂ ਵਾਲੇ ਖਾਲਸਾ ਜੀ ਇਸ ਭੇਤ ਨੂੰ ਬੁਝਦੇ ਨੇ ਜਿਨ੍ਹਾਂ ਨੇ ਸੰਗਤ ਕੀਤੀ। ਉਦਿਆਨ ਬਸਨ ਸੰਸਾਰਮ ਸਨਬੰਦੀ ਸਵਾਨ ਸਿਆਲ ਖਰੈ। ਅੱਗੇ ਖਾਲਸਾ ਜੀ ਆਪ ਜੀ ਇਹਨਾਂ ਪੰਡਿਤਾਂ ਨੂੰ ਜਿਹੜਾ ਸੰਸਾਰ ਹੈ ਉਹਨੂੰ ਉਜਾੜ ਰੂਪ ਕਰਕੇ ਖਾਲਸਾ ਜੀ ਕਥਨ ਕਰਦੇ। ਉਜਾੜ ਦੇ ਜੋ ਜੋ ਚਿੰਨ ਹੁੰਦੇ ਨੇ, ਜੋ ਜੋ ਉਜਾੜ ਵਿੱਚ ਜੰਗਲ ਹੁੰਦਾ ਬੜਾ ਭਾਰੀ, ਜੋ ਜੋ ਉੱਥੇ ਸਤਸੰਗੀ ਪੰਛੀ ਚੋਰ ਆਦਿ ਲੋਕਾਂ ਨੂੰ ਡੱਕਣ ਵਾਲੇ ਹੁੰਦੇ ਨੇ, ਐਨ ਪੂਰਾ ਅਲੰਕਾਰ ਬੰਨ ਕੇ ਖਾਲਸਾ ਜੀ ਸੰਸਾਰ ਦਾ ਆਪ ਜੀ ਦੱਸ ਰਹੇ ਹਨ। ਉਦਿਆਨ ਬਸਣ ਸੰਸਾਰਨ, ਹੇ ਪੰਡਿਤ ਜਨੋ ਜਿਹੜਾ ਸੰਸਾਰ ਵਿੱਚ ਵਸਣਾ ਹੈ ਨਾ, ਇਹ ਉਜਾੜ ਦੀ ਨਹੀਂ ਆਈਆਂ। ਉਜਾੜ ਚ ਕੋਈ ਵੱਸ ਕੇ ਕੁਝ ਨਹੀਂ ਹੈ, ਹਰ ਕੋਈ ਕਹਿੰਦਾ ਚਲੋ ਵੀ ਰੌਣਕਾਂ ਚ ਚਲੀਏ। ਉਜਾੜ ਚ ਕੌਣ ਵੱਸਦਾ ਖਾਲਸਾ ਜੀ? ਆਪ ਜੀ ਕਹਿੰਦੇ ਉਦਿਆਨ ਬਸਣ ਸੰਸਾਰਨ, ਸੰਸਾਰ ਦਾ ਜਿਹੜਾ ਵਸਣਾ ਹੈ ਉਜਾੜ ਦੀ ਨਿਆਈ ਹੈ। ਕਹਿੰਦੇ ਜੀ ਉਜਾੜ ਕਿਵੇਂ? ਤਾਂ ਸਰਬੰਧੀ ਨੇ। ਕਹਿੰਦੇ ਸਰਬੰਧੀ ਪਤਾ ਕੌਣ ਨੇ? ਸੰਬੰਧੀ ਸਵਾਨ ਸਿਆਲ ਕਰੈ। ਸੰਬੰਧੀ ਕਾਹਦੇ ਨੇ? ਤਾਂ ਕੁੱਤੇ ਤੇ ਗਿੱਦੜ ਤੇ ਗਧੇ ਨੇ। ਕਹਿੰਦੇ ਹੈ ਜੀ, ਜਿਹੜੇ ਤਾਂ ਭਾਈ ਲੋਭੀ ਸੰਬੰਧੀ ਨੇ ਤਾਂ ਹੈਗੇ ਕੁੱਤੇ। جہے سیال گدڑ بن سا کدی دھوکا دن والے وہ گدڑ سبندی بننے جہے سات سنگ جی سبندیاں گھر تو ڈھو ڈھو کے دھی کے گھروں بھی لے آنا دیکھنا جی سبندی بن جی گدا ڈھوڈا سات سنگ جی گون دے اتنے مال ای ڈھو ڈھو کے آپ کا گھر بھری جانا وہ سبندی کا دے گدے سبندی جتنے سبندی نے جی جنگل سات سنگ جی گدے گدڑ جنگلی کتے ویاپت ہوں یہ بھی اتنے بھرپور نے سنسار جنگل دے اندر بکم ستھان من بہ مدرم مہا ساد پنچ تسکر جنگل چ بہت ساری اوکھیاں گھاٹیاں آدی جس پرویش بھی نہیں ہوا جاتا جی پرویش بھی تو نکلیا نہیں جاتا وہ کی ہے خرسا جی بکم ستھان من بہ مدرم سب تو کٹن تھان خرسا جی من ہے جا بس نہیں ہو سکتا جی میں اوکھی گھاٹی ننگی نہیں جاتی جی چنگے سنگڑے جنگل بڑ جیے وہ تھان چ نکلیا نہیں جانا ای خالسا جی من گھیری پھرتا سارا من باہر نہیں نکل دیتا کسی نے بھگتی چ لگن نہیں دینا منا شتانا بے مانا ہوں تو مگرو لہ جا نچ سیاپے کرتا تیرے پلتا ٹیکے بہ جا جونا چونا کا خالسا جی مگر پیا ہوا من بس آو ہے نانکا جی پورن کرپا یہ جڑا من ہے خالسا جی اج کل کی بدے والے تو پوچھ لیے من ہے کی وہ دیکھنے لگ جاتے ہیں بھی کی جواب دئیے جنہوں من کے سروپ کا نہیں پتا ہے انہیں کی کھٹیا من نے تو اتیا تو چکیا لینی ہے جی میں جنگل کٹن تھان ہوتی ہے جتوں خرچ آئی آپ نکل نہیں سکتے بن کے اے من سر سمجھیے کٹن تھان ہے سنسار جنگل دے پھر سر سنگ جی کی کرتے ہیں چور رہن والے جنگل چ کسی نہ ڈنگ سر سمجھی اتنے شراب رکھ کرتے ہیں بھائی راہی کوئی ایک چند پانی کے بہانے پی دوں جد امر چڑھ گیا انہوں لٹ لیں گے موہ مدرم مہا اساد پنچ تسکر ہے نہ سادے جان والے خرسا جی کام کرود آدت چور ہیں یہ سارا شب گنا دن لٹ دے کام جگ ست نہیں رہن دا کرود ست سمجھی کھیما نہیں رہن دا شانتی نہیں رہن دا لوگ تک سنگی سنتوک نہیں رہن دا کرنا ملتا میتری پیکشا ایسے سونے سے سونا یہ خالسا ہی لٹ لیں گے یہ تاں چور ہن گے جب تب سیل بدار میں کل ہی خالسا جی آیا سی یہ کام جپ نہیں رہن دا تپ نہیں تپیاں دے رہن دا سیل سبھا نہیں رہن دا آ تو تباہ کر دینا ساری بگیچی ہے جی ہندے کے اندروں شبھ بنا چورنی کا خرچا جی ہو رہی ہے سو ایسے جی پانچ چور نے سنسار جنگل کے اندر یہ بھی کرتے ہیں لوگوں ٹھگتے کیوں نے جی میں شراب پہ آ کے کسی بے ہوش کر لی جو جیب چو مرضی وہ کرنی چاہیے وہ انہوں نہیں پتا لگتا بھی کتنے ہیں یہ بہت ہی شراب پہ آئی ہوئی ہے خرچ ہی سارے بہت ہی شراب نے ایسا بگڑایا پیا ہے خرسا جی سنسار جنگل کے اندر یہ پتا ہی نہیں بھی بھگتی کے رستے جی میں شاپی نو دھکے کھانا تو پتا ہی رستہ کہڑے جانا یہ آپ بھگتی کے رستے کا پتا ہی نہیں ہے وہ ہے جب تک سنگری امر چاڑھ دینا ہیت مو پہ پرم پرمن اہم پاس چیخن کٹنا پھر خرسا جی کی ہے جنگل کے دشا بھرم ہی ہو جاتا بھی کدھروں آیا جی کدھروں نکلنا ہونا جہے سنسار کے اپنے ہتو نے بہتے سارے متر سبندی انہوں کے جڑا موہ ہے وہ موہ منتی مستی کر کے خرسا جی پی جمن مرن کا بھرم اپنے سروپ کا وہ کر کے خرسا جی دشا بھرم ہو جاتا بھی جائیے کدھر سنگت والوں جائیے یا سنمے والوں جائیے یا سنسار کے پدارتوں سنگرہ کرنے واسطے کمر کسے کریے سمن بھجن والوں جائیے ای بھرم پی جا رہا ہے یہ دشا بھرم ہو جاتا خالسا جی میں جنگل دے وچ ہے ادھر بھی جیت سات سمجھی جی نو دشا بھرم ہو جائے وہ پتا نہیں لگتا میں کدھر آیا کدھر بھرم کا ہی رہتا بچار اور 83 لاکھ جنتا چ بھائی سنگھ بھی بھرم کی لگتی ہے اہم پاس تیکھن کٹنا اتنے پھر چور فٹ کے خرچے جی بھرم دے نو دیکھ لیتے ہیں لٹن واسطے وہ گھر چ پائی پا دیتے ਇੱਥੇ ਹੰਗਤਾ ਦੀ ਫਾਹੀ ਪਈ ਹੋਈ ਆ, ਤਿੱਕਣ ਬੜੀ ਤਿੱਕੀ, ਬੜੀ ਕਠਿਨ, ਜਿਹਨੂੰ ਕੋਈ ਕੱਟ ਨਾ ਸਕੇ। ਕਿਸੇ ਦਾ ਗਲ ਤਾਂ ਤੰਗਤ ਦੀ ਖਾਲੀ ਨਹੀਂ ਜਿਹਦੇ ਗਲ ਵਿੱਚ ਹੰਗਤਾ ਦੀ ਫਾਹੀ ਨਹੀਂ ਪਈ ਹੋਈ ਹੈ। ਹੰਗਤਾ ਦੀ ਫਾਹੀ ਪਈ ਹੋਈ, ਚੋਰਾਂ ਦਾ ਪਕੜਿਆ ਹੋਵੇ, ਜੰਗਲ ਦੇ ਵਿੱਚ ਹੋਵੇ, ਖਾਲਸਾ ਜੀ ਕੋਈ ਉਵੈਦ ਹੈ ਫਿਰ ਉਸਨੂੰ ਚੁੱਕਣ ਦੀ? ਹੋ ਸਕਦਾ ਕੋਈ ਸਾਧਨ ਬਣ ਜਾਵੇ, ਪਰ ਹੋਰ ਸਖਤ ਨੀ ਤਕੜਾਈ ਕੀਤੀ ਹੋਈ ਹੈ ਇਹਨਾਂ ਨੇ। ਪਾਪਕ ਤੋਂ ਸਾਧ ਘੋਰ ਅਗਮ ਚੀਰ ਮੈਂ ਲੰਘਣਾ, ਮੰਦੀ ਗਮਤਾ ਤੋਂ ਪਰੇ ਕਿਨਾਰਾ ਆਏ ਸੰਸਾਰ ਜੰਗਲ ਦਾ ਮੈਂ ਲੰਘਣਾ, ਨਹੀਂ ਲੰਘਿਆ ਜਾਂਦਾ ਖਾਲਸਾ ਜੀ। ਇੱਕ ਪਾਸੇ ਤ੍ਰਿਸ਼ਨਾ ਦੀ ਅਗਨੀ ਡੌਗ ਨੀ ਲੱਗ ਜਾਂਦੀ ਉਹ ਸੱਤ ਨੀ ਜੰਗਲ ਨੂੰ, ਪਤਾ ਨੀ ਲੱਗਦਾ ਇਕਦਮ ਸੱਤ ਨੀ ਬੜੀ ਤੇਜ਼ ਚੱਲਦੀ ਹੈ, ਜਿਉਂ ਜਿਉਂ ਹਵਾ ਚੱਲੇ ਤਿਉਂ ਤਿਉਂ ਜੰਗਲ ਨੂੰ ਫੂਕਦੀ ਤੁਰੀ ਜਾਂਦੀ। ਇਹ ਤ੍ਰਿਸ਼ਨਾ ਦੀ ਅਗਨੀ ਜਿਹੜੀ ਲੱਗੀ ਹੋਈ ਹੈ ਡੌਗ ਨੀ ਲੱਗੀ ਹੈ ਸੰਸਾਰ ਮਨ। ਬਹੁਤ ਸਾਰੇ ਜੀਵ ਵਿਚਾਰੇ ਮੱਚ ਜਾਂਦੇ ਨੇ ਖਾਲਸਾ ਜੀ, ਪਤਾ ਨੀ ਲੱਗਦਾ ਕਿੱਧਰ ਨੂੰ ਨੱਠੀਏ। ਇੱਕ ਪਾਸੇ ਖਾਲਸਾ ਜੀ ਤੋਂ ਪਾਣੀ ਦਾ ਹੁੰਦਾ ਹੈ, ਆਸਾ ਦੀ ਨਦੀ ਵੀ ਚੱਲਦੀ ਹੈ, ਨੱਠ ਕੇ ਅਗਨੀ ਤੋਂ ਡਰਦਾ ਹੈ, ਪਾਣੀ ਵੱਲ ਨੂੰ ਜਾਨਵਰ ਆਉਂਦੇ ਉੱਥੇ ਡੁੱਬ ਕੇ ਮਰ ਜਾਂਦੇ। ਜਿਹੜੇ ਪਾਣੀ ਤੋਂ ਤਾਂ ਕਦੀ ਦੂਸਰੇ ਪਾਸੇ ਅਗਨੀ ਚ ਬਹਿ ਕੇ ਡਰ ਮਰ ਜਾਂਦੇ ਹੈ। ਇੱਧਰ ਸੰਸਾਰ ਜੰਗਲ ਦੇ ਅੰਦਰ ਖਾਲਸਾ ਜੀ ਕ੍ਰਿਸ਼ਨਾ ਦੀ ਅਗਨੀ ਫੂਕਦੀ ਹੈ, ਆਪਾਂ ਸ਼ਾਂਤੀ ਭਾਲਦੇ। ਫਿਰ ਆਸਾ ਦੀ ਨਦੀ ਵੀ ਅੰਦਰ ਹੀ ਚੱਲਦੀ ਹੈ, ਆਸਾ ਨਾਮ ਸਰੀ ਮਨੋਰਾਜ ਨੀਰ ਭਰੀ, ਮਨੋਰਥਾਂ ਦੇ ਪਾਣੀ ਨਾਲ ਭਰੀ ਹੋਈ ਹੈ। ਜਿਹਨੇ ਨਦੀ ਜ਼ੋਰ ਨਾਲ ਚੱਲਦੀ ਹੈ ਕਿਨਾਰੇ ਢਾਉਂਦੀ ਹੈ, ਇਹ ਆਸਾ ਦੀ ਨਦੀ ਧੀਰਜ ਨਹੀਂ ਰਹਿਣ ਦਿੰਦੀ, ਧੀਰਜ ਢਾ ਕੇ ਰੱਖ ਦਿੰਦੀ। ਅਗਮ ਤੀਰ ਮੈਂ ਲੰਘਣਾ ਹੈ, ਬੜੀ ਡੂੰਘੀ ਹੈ, ਸਤਸੰਗ ਜੀ ਲੰਘਿਆ ਨਹੀਂ ਜਾਂਦਾ ਹੈ ਇਸ ਸੰਸਾਰ ਬਣ ਦੇ ਵਿੱਚ, ਨਾ ਉਹ ਨਦੀ ਤੋਂ ਆਸਾ ਦੀ ਤੋਂ ਸਤਸੰਗ ਜੀ ਪਾਰ ਹੋਇਆ ਜਾਵੇ। ਫਿਰ ਸਤਸੰਗ ਜੀ ਆਪ ਜੀ ਉਪਾਅ ਦੱਸਦੇ ਹਨ, ਪੰਜ ਸਾਧ ਸੰਗੋ ਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ। ਪਹਿਲਾਂ ਤਾਂ ਭਾਈ ਸਾਧ ਸੰਗਤ ਜਾ ਕਰਕੇ ਭਜਨ ਕਰੇ ਗੋਪਾਲ ਪਰਮੇਸ਼ਰ ਦਾ, ਔਰ ਹਰੀ ਦੇ ਚਰਨਾਂ ਦੀ ਸ਼ਰਨ ਵਿੱਚ ਸਦਾ ਵਾਸਤੇ ਓਟ ਰੱਖੇ ਭਾਈ ਹਰੀ ਦੇ ਚਰਨਾਂ ਦੀ। ਚਰਨ ਸ਼ਰਨ ਦੀ ਓਟ ਵਾਹਿਗੁਰੂ ਦੇ ਦੀ, ਸੰਗਤ ਜਾ ਕਰਕੇ ਪਰਮੇਸ਼ਰ ਦਾ ਭਜਨ ਕਰਨਾ, ਉਧਰਨ ਕਿਰਪਾ ਫੇਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਸਮਝੀ ਜੰਗਲ ਵਿੱਚੋਂ ਉਧਾਰ ਹੋ ਜਾਂਦਾ ਹੈ, ਛੁੱਟ ਜਾਈਦਾ ਹੈ। ਸੋ ਆਪ ਜੀ ਸਤਸੰਗ ਜੀ ਅੱਗੇ ਦੱਸਦੇ ਹੈ, ਪੁੱਛਦੇ ਆ, ਕਹਿੰਦੇ ਮਹਾਰਾਜ ਸਾਰੇ ਰੋਗਾਂ ਦਾ ਨਾਸ਼ ਕਿਵੇਂ ਹੋਵੇ, ਰੋਗ ਬੇਅੰਤ ਤੰਗ ਕਰਦੇ ਦੁਨੀਆਂ ਨੂੰ। ਸਤਿਗੁਰੂ ਜੀ ਕਹਿੰਦੇ ਭਾਈ ਕਿਰਪਾ ਗ੍ਰੰਥ ਗੋਬਿੰਦ ਗੋਪਾਲ ਹੈ, ਸਗਲੇ ਰੋਗ ਖੰਡਣਾ ਜਿਨ੍ਹਾਂ ਤੇ ਵਾਹਿਗੁਰੂ ਭਾਈ ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ, ਗੋ ਪ੍ਰਤਿਭੀ ਦਾ ਪਾਲਕ ਵੀ ਹੈ, ਜਿਹਦੇ ਤੇ ਕਿਰਪਾ ਕਰਦਾ ਹੈ ਉਹਦੇ ਸਾਰੇ ਲੋਕ ਖੰਡੇ ਕੱਟੇ ਜਾਂਦੇ ਹਨ। ਕਹਿੰਦੇ ਜੀ ਕਿਰਪਾ ਕਿਹਦੇ ਤੇ ਕਰਦਾ ਹੈ? ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਰ ਹੈ। ਪੁਨਾ ਪੁਨਾ ਖਾਲਸਾ ਜੀ ਸਾਧ ਸੰਗਤ ਦੀ ਮਹਿਮਾ ਔਰ ਸਿਮਰਨ ਦੀ ਮਹਿਮਾ ਔਰ ਵਾਹਿਗੁਰੂ ਦੇ ਚਰਨਾਂ ਦੀ ਓਟ, ਇਹੀ ਪੁਨਾ ਪੁਨਾ ਸੱਚੇ ਪਾਤਸ਼ਾਹ ਦ੍ਰਿੜ ਕਰਵਾ ਰਹੇ ਨੇ ਪੰਡਤਾਂ ਨੂੰ, ਉਹੀ ਸਿੱਖਿਆ ਭਾਈ ਆਪਣੇ ਵਾਸਤੇ। ਆਪ ਜੀ ਕਹਿੰਦੇ ਸਾਧ ਸੰਗਤ ਦੇ ਵਿੱਚ ਵਾਹਿਗੁਰੂ ਦੇ ਗੁਣਾਂ ਨੂੰ ਰੰਭ ਤੋਂ ਉਚਾਰਨ ਕਰੇ ਔਰ ਪੂਰਨ ਪਰਿਪੂਰਨ ਪਰਮੇਸ਼ਰ ਹੈ ਉਹਦੀ ਸ਼ਰਨ ਲਵੇ, ਫਿਰ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਕੋਈ ਐਸਾ ਰੋਗ ਨਹੀਂ। ਸਭ ਤੋਂ ਵੱਡਾ ਸਤਸੰਗ ਹਉਮੈ ਦਾ ਰੋਗ ਹੈ, ਇਹ ਕਿਸੇ ਯਤਨ ਨਾਲ ਨਹੀਂ ਜਾ ਸਕਦਾ ਸਿਮਰਨ ਤੋਂ ਬਿਨਾਂ। ਸਰੀਰਕ ਰੋਗ ਸਤਸੰਗ ਜੀ ਵੈਦ ਡਾਕਟਰ ਚੱਕ ਦੇਣਗੇ, ਮਨ ਦੇ ਰੋਗਾਂ ਨੂੰ ਖਾਲਸਾ ਜੀ ਗੁਰੂ ਸਾਹਿਬ ਤੋਂ ਬਿਨਾਂ ਕੋਈ ਨਿਕਲਣ ਵਾਲਾ। ਅੱਗੇ ਖਾਲਸਾ ਜੀ ਨੀਤੀ ਦਾ ਬਚਨ ਵੀ ਹੈ ਔਰ ਭਉ ਭਗਤੀ ਵਾਲਾ ਬਚਨ ਵੀ ਹੈ। ਆਪ ਜੀ ਕਹਿ ਰਹੇ ਨੇ ਸਿਆਮਲੰਗ ਮਦਰ ਮਾਂ ਦੁਖੀਆਂ ਰਿਦਨ ਤੂੰ ਪੈਰਨਾ। ਇਹ ਪੰਡਿਤ ਜਦੋਂ ਤੁਸੀਂ ਕਾਸ਼ੀ ਤੋਂ ਚੱਲ ਕੇ ਆਏ ਹੋ, ਨੀਤੀਵਾਨ ਹੋ, ਤਾਂ ਤੁਹਾਨੂੰ ਅਸੀਂ ਵੀ ਨੀਤੀ ਦੇ ਬਚਨ ਦੱਸ ਦਈਏ। ਸਿਆਮਲੰਗ ਕਾਲਾ ਹੋਵੇ ਤੇ ਮਧਰਾ ਹੋਵੇ, ਐਸਾ ਮਨੁੱਖ ਹੈ ਨਾ ਜਿਹੜਾ ਹਿਰਦਿਆਂ ਭੂਮ ਵੈਰਨ ਹੈ, ਉਹਦੇ ਕਹਿੰਦੇ ਹਿਰਦੇ ਰੂਪੀ ਧਰਤੀ ਚ ਵੈਰ ਹੁੰਦਾ, ਉਹ ਤੋਂ ਬਚ ਕੇ ਰਹੇ। ਨਿਵੰਤ ਹੋਵੰਤ ਮਿਥਿਆ, ਉਹ ਤੁਹਾਡੇ ਮੂਹਰੇ ਹੱਥ ਬਹੁਤ ਜੋੜੂ, ਮਿਠਾਸ ਨਹੀਂ ਜਨਾਊ ਕਿ ਮੈਂ ਤੁਹਾਡਾ ਸੇਵਕ ਹਾਂ, ਲੇਕਿਨ ਉਹਦਾ ਝੂਠਾ ਹੀ ਹੈ। ਚੇਤਨ ਸੰਤ ਸਵੱਜਣ, ਜਿਹੜੇ ਸੰਤ ਸੱਜਣ ਨੇ ਉਹ ਤੋਂ ਚੇਤਨ ਸਾਵਧਾਨ ਰਹਿਣ, ਹਮੇਸ਼ਾ ਵਾਸਤੇ ਲਕਸ਼ਣ ਹੁੰਦੇ ਆ ਸਾਰੇ ਸਰੀਰਾਂ ਦੇ, ਕਿਸੇ ਦੇ ਜੀਵ ਦੇ ਇਖਤਿਆਰ ਨਹੀਂ। ਜਿਹਾ ਜਿਹਾ ਉਹਦਾ ਸੁਭਾਅ, ਜਿਹਾ ਜਿਹਾ ਉਹਦਾ ਕਰਮ, ਉਹੀ ਜੀ ਵਾਹਿਗੁਰੂ ਸਰੀਰ ਦੀ ਬਣਤਰ ਬਣਾ ਦਿੰਦਾ ਹੈ। ਸਿਆਣਿਆਂ ਦੇ ਸੱਤ ਨੀਤੀਵਾਨਾਂ ਦੇ ਸੱਤ ਕੱਢੇ ਹੋਏ, ਇਹ ਨੀਤੀ ਦਾ ਵਚਨ ਵੀ ਆਪ ਜੀ ਨੇ ਕਿਹਾ ਹੈ। ਦੂਸਰੇ ਪਾਸੇ ਖਾਲਸਾ ਜੀ ਆਪ ਜੀ ਸੰਤਾਂ ਮਹਾਤਮਾ ਸੱਜਣਾ ਦੇ ਵੀ ਲਕਸ਼ਣ ਕਰਦੇ ਨੇ। ਸਿਆਮ ਲੰਗ ਮਦਰਮਾ ਲੁਕਿਆਂ ਭੂਮ ਵੈਰਨ ਹੈ, ਜੋ ਸਿਆਮ ਸੁੰਦਰ ਵਾਹਿਗੁਰੂ ਖਾਲਸਾ ਸਰਗੁਣ ਸਰੂਪ ਹੈ। ਬਿੱਟ ਬੋਲਣਾ ਜੀ ਹਰ ਸੱਜਣ ਸਵਾਮੀ ਮੋਹਰਾ, ਉਹ ਸਭਾ ਸੰਭਲ ਸੰਗੀ ਜੋ ਕਦੇ ਨਾ ਬੋਲੇ ਕੌਰਾ, ਸਦਾ ਮਿੱਠਾ ਮਿੱਠਾ ਬੋਲਦਾ ਹੈ। ਜਿਸ ਮਨੁੱਖ ਦੇ ਹਿਰਦੇ ਰੂਪੀ ਭੂਮੀ ਸਾਹਿਬ ਸੰਗਤ ਜੀ ਉਹਦਾ ਧਿਆਨ ਹੈ, ਵੈਰ ਮੈਂ ਉਹਦੇ ਅੰਦਰ ਵੈਰ ਭਾਵ ਨਹੀਂ ਹੈ ਕਿਸੇ ਨਾਲ ਨੀ ਸਾਹਿਬ ਕਦੀ ਵੈਰ। ਜੇ ਵੈਰ ਹੁੰਦਾ ਤਾਂ ਭਾਈ ਘਨੱਈਆ ਜੀ ਜੈਸੇ ਤੁਰਕਾਂ ਨੂੰ ਪਾਣੀ ਨਾ ਪਿਆਉਂਦੇ। ਸਾਰਿਆਂ ਦੇ ਅੰਦਰ ਸਾਹਿਬ ਸੰਗਤ ਜੀ ਗੁਰੂ ਸਾਹਿਬ ਦਾ ਇਸ ਰੂਪ ਦੇਖਦਾ ਸੀ ਭਾਈ ਘਨੱਈਆ ਜੀ। ਉਹਨਾਂ ਗੁਰਮੁਖਾਂ ਦੇ ਅੰਦਰ ਖਾਲਸਾ ਜੀ ਵੈਰ ਨਹੀਂ, ਬੇਵੰਤ ਹੋ ਵੰਤ ਮਿਥਿਆ ਚੇਤਨ ਸਤ ਸਵਚਨ। ਉਹਨਾਂ ਦੇ ਅੱਗੇ ਖਾਲਸਾ ਜੀ ਨਿਭਣਾ ਚਾਹੀਏ ਐਸੇ ਸੰਤਾਂ ਨੂੰ। ਚੇਤਨ ਸੰਤ ਸਵਜਨ, ਉਹ ਜਿਹੜੇ ਸੰਤ ਸੱਜਣ ਨੇ ਉਹ ਚੇਤਨ ਦਾ ਰੂਪ ਹੀ ਹਨ, ਬ੍ਰਹਮ ਦਾ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹਨਾਂ ਦੇ ਮੂਹਰੇ ਜਦੋਂ ਨਿਭਾਂਗੇ ਨਾ, ਝੁਕਾਂਗੇ, ਫੇਰ ਸਾਨੂੰ ਸੰਸਾਰ ਮਿੱਥਿਆ ਲੱਗੇਗਾ, ਨਹੀਂ ਤਾਂ ਸਾਨੂੰ ਸੰਸਾਰ ਸੱਚਾ ਲੱਗਦਾ। ਜਦੋਂ ਸਾਨੂੰ ਸੰਸਾਰ ਮਿੱਥਿਆ ਪ੍ਰਤੀਤ ਹੋਣ ਲੱਗੇਗਾ ਝੂਠਾ, ਉਸ ਵੇਲੇ ਅਸੀਂ ਉਹਨਾਂ ਦੀ ਓਟ ਆਸਰੇ ਹੋ ਕਰਕੇ ਸਿਮਰ ਭਜਨ ਲੱਗ ਕੇ ਆਪਣੇ ਜਨਮ ਨੂੰ ਸਫਲਾ ਕਰ ਲਵਾਂਗੇ। ਕਿਉਂ ਖਾਲਸਾ ਜੀ, 60 ਸਲੋਕਾਂ ਦੇ ਅੰਦਰ ਆਪ ਜੀ ਨੇ ਇਹਨਾਂ ਪੰਡਤਾਂ ਨੂੰ ਉਪਦੇਸ਼ ਦਿੱਤਾ ਹੈ। ਅੱਗੇ 60 ਸਲੋਕ ਖਾਲਸਾ ਜੀ ਰਹਿ ਰਹੇ ਨੇ, ਕੱਲ ਨੂੰ ਇਹਨਾਂ ਦੀ ਸੱਚ ਦੀ ਵਿਚਾਰ ਕਰਾਂਗੇ, ਇੱਥੇ ਹੀ ਵਿਸਰਾਮ ਦੇ। ਸਿਆਮ ਲੰਗ ਮਦਰਮਾ ਲੁਕਿਆਂ ਹਿਰਦਿਆਂ ਨੂੰ ਵੈਰਨਾ, ਬੇਵੰਤ ਹੋ ਵੰਤ ਮਿਥਿਆ ਚੇਤਨ ਸੰਤ ਸਵਜਨ।
ਵਾਹਿਗੁਰੂ ਸੇਵਕ ਹੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਤਕਾਰ ਨਿਰੰਕਾਰ, ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦਕਾਮ। ਬ੍ਰਹਮਾ ਵਿਸ਼ਨੁ ਸਿਰੈ ਤੈ ਅਗਨਤ, ਤਨਕੋ ਮੋਹ ਪਇਆ ਮਨ ਮਦਕਾ। 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦਕਾ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਕੀਆ ਖੇਲ ਵਟ ਮੇਲ ਤੁਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਤੂੰ ਜਲ ਤਨ ਗਗਨ ਪਿਆਲ ਪੂਰ ਰਿਹਾ, ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ। ਮਨ ਹੈ ਬ੍ਰਹਮਾਦ ਗੁਰੂ ਰਾਧਕ, ਕਾਲ ਕਾ ਕਾਲ ਨਿਰੰਜਨ ਜਚਨਾ। ਗੁਰ ਪ੍ਰਸਾਦ ਪਾਈ ਹੈ ਪਰਮਾਰਥ, ਸਤ ਸੰਗਤ ਸੇਚੀ ਮਨ ਖਚਨਾ। ਕੀਆ ਖੇਡ ਵੱਡ ਮੇਲ ਤੁਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਦਾਸ। ਹੋਵੇ ਸਿਫਤ ਖਸਾਮਦੀ, ਨੂਰ ਅਰਸੋਂ ਕੁਰਸੋਂ ਝੱਟਿਆ। ਤੁਧ ਦਿੱਥੇ ਸੱਚੇ ਪਾਤਸ਼ਾਹ, ਮਨ ਜਨਮ ਜਨਮ ਦੀ ਕੱਟਿਆ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਚੇਤ ਮੂੜਾ ਨਾ ਜਾਣੰਤ, ਘਟੰਤ ਸਾਤਾ ਨਿਪ੍ਰਤੇ। ਸਜੰਤ ਮਹਾ ਸੁੰਦਰੀ ਕਾਇਆ, ਕਾਲ ਕੰਨਿਆ ਗ੍ਰਾਸਤੇ। ਅਚੇਤ ਮੂੜਾ ਨਾ ਜਾਣੰਤ, ਘਟੰਤ ਸਾਤਾ ਨਿਪ੍ਰਤੇ। ਸਜੰਤ ਮਹਾ ਸੁੰਦਰੀ ਕਾਇਆ, ਕਾਲ ਕੰਨਿਆ ਗ੍ਰਾਸਤੇ। ਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਦਿਖਿਆ ਬਨੋਦ ਪਰਮੰਤ ਪਰਮੰਤ ਬੋ ਜਨਮ ਹਾਰਿਓ ਸਰਨ ਨਾਨਕ ਕਰਨਾਮੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਸੰਗੀ ਜਨੋ ਅਕਾਲ ਪੁਰਖਾਂ ਤਰਜਮ ਦੀ ਬਖਸ਼ਿਸ਼ ਸਦਕਾ ਸਤਿਗੁਰਾਂ ਦੀ ਰੂਹ ਦੀ ਹਜ਼ੂਰੀ ਵਿੱਚ ਸੰਗਤ ਦੇ ਰੂਹ ਚ ਭਾਈ ਆਪਾਂ ਸੁਸ਼ੋਭਿਤ ਹਾਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਲੜੀਵਾਰ ਅੰਮ੍ਰਿਤਮਈ ਕਥਾ ਜਿਸ ਨੂੰ ਸਹਿਸਕ੍ਰਿਤੀ ਭਾਸ਼ਾ ਕਹਿੰਦੇ ਹਨ ਜੋ ਸੰਸਕ੍ਰਿਤ ਦੀ ਮਾਤਾ ਮੰਨੀ ਹੈ ਸਭ ਤੋਂ ਆਦੀ ਭਾਸ਼ਾ ਖਾਲਸਾ ਜੀ ਆਪਣੇ ਦੇਸ਼ ਦੀ ਜਿਸ ਭਾਸ਼ਾ ਦੇ ਅੰਦਰ ਆਪ ਗੁਰੂ ਅਰਜਨ ਦੇਵ ਸਾਹਿਬ ਨੇ ਦਇਆ ਦ੍ਰਿਸ਼ਟੀ ਕਰਕੇ ਕਾਂਚੀ ਤੋਂ ਆਏ ਖਾਲਸਾ ਜੀ ਦੋ ਵਿਦਵਾਨ ਪੰਡਿਤਾਂ ਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ਿਆ ਹੈ ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ ਮਹਾਂਪੁਰਖ ਗੁਰੂ ਸਾਹਿਬ ਸਤਸੰਗ ਜੀ ਜੋ ਵੀ ਸਿੱਖਿਆ ਬੋਲਦੇ ਹੈ ਉਹ ਇੱਕ ਪ੍ਰਤੀ ਨਹੀਂ ਹੋਇਆ ਕਰਦੀ ਉਹ ਸਾਰੇ ਸੰਸਾਰ ਨੂੰ ਸਤਸੰਗ ਜੀ ਇੱਕੋ ਜਿਹੀ ਸ਼ਿਕਸ਼ਾ ਦਿੱਤੀ ਹੁੰਦੀ ਹੈ ਇਸੇ ਤਰ੍ਹਾਂ ਅਵਤਾਰ ਜਿਹੜਾ ਸੰਸਾਰ ਵਿੱਚ ਸਤਸੰਗ ਜੀ ਆਉਂਦਾ ਹੈ ਜੇ ਆਕਾਸ਼ ਵਿੱਚ ਬੱਦਲ ਪ੍ਰਗਟ ਹੁੰਦਾ ਹੈ ਇੱਕ ਜ਼ਿਮੀਂਦਾਰ ਦਾ ਖੇਤ ਸਿੰਜਣ ਵਾਸਤੇ ਸਤਸੰਗ ਜੀ ਉਹ ਗਰਜਦਾ ਨਹੀਂ ਹੈ ਬੇਅੰਤੀ ਲੋਕਾਂ ਦੀਆਂ ਸਤਸੰਗ ਜੀ ਪੈਲੀਆਂ ਨੂੰ ਸੁਰਜੀਤ ਕਰਨ ਵਾਸਤੇ ਸਾਰੇ ਦੇਸ਼ ਵਿੱਚ ਠੰਡ ਵਰਤਾਉਣ ਵਾਸਤੇ ਖਾਲਸਾ ਜੀ ਉਹ ਆਕਾਸ਼ ਵਿੱਚ ਪ੍ਰਗਟ ਹੋ ਕੇ ਗਰਜਦਾ ਹੈ ਇਸੇ ਤਰ੍ਹਾਂ ਗੁਰੂ ਅਵਤਾਰ ਜਿਸ ਵੇਲੇ ਪ੍ਰਗਟ ਹੁੰਦੇ ਸਾਰੀ ਸ੍ਰਿਸ਼ਟੀ ਦੇ ਅੰਦਰ ਖਾਲਸਾ ਜੀ ਸ਼ਾਂਤੀ ਵਰਤਾ ਦਿੰਦੇ ਜੇ ਕਹੀਏ ਕਿਤੇ ਧੁਨੀ ਤਾਂ ਸੁਣੀ ਨੀ ਮਹਾਰਾਜ ਦੀ ਜਿਵੇਂ ਬੱਦਲ ਧੁਨੀਆਂ ਦਿੰਦਾ ਹੈ ਸਤਿਗੁਰਾਂ ਨੇ ਖਾਲਸਾ ਜੀ ਦੋ ਧੁਨੀਆਂ ਪ੍ਰਗਟ ਕੀਤੀਆਂ